ਸਤਨਾਮ ਸ੍ਰੀ ਵਾਹਿਗੁਰੂ। हम अवगुण परे एक गुण नाही, अमृत छाड़ बिख बिख खाही। माया मोह परम पै भूले, सुत दारा स्यों प्रीत लगाई। एक उत्तम पंथ सुन्यो गुर संगत, तह मलंत जम त्रास मिटाई। एक अरदास पाठ कीरत की, एक अरदास पाठ कीरत की, गुरु रामदास रखो सरनाई। कवन गुण प्राण पत मिलो मेरी माई, कवन गुण प्राण पत मिलो मेरी माई, रहाओ रूपहीन बुद्ध बलहीनी, मोह प्रदेशन दूर ते आई, नाहिन दर्ब न जोबन वाती। मोहे अनाथ की करहो समाई, खोजत खोजत पई वैरागण। खोजत खोजत जी पई वैरागण, पई वैरागण। खोजत खोजत जी पई वैरागण, पई वैरागण। खोजत खोजत जी पई वैरागण, पई वैरागण। खोजत जी पई वैरागण, पई वैरागण। खोजत खोजत पई वैरागण, पई वैरागण। खोजत खोजत जी पई वैरागण, पई वैरागण। खोजत खोजत जी पई वैरागण, पई वैरागण। खोजत पई वैरागण, खोजत खोजत पई वैरागण।
खोजत खोजत पई वैरागण, खोजत खोजत पई वैरागण।
खोजत खोजत पई वैरागण, खोजत खोजत पई वैरागण।
Oh, you're the one.
ਪਰਦੇਸਣ ਦੂਰ ਤੇ ਆਈ ਨਾਹਿਨ ਦਰਬਨ ਜੋ ਬਨ ਮਾਤੀ ਮੋਹਿ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਪਈ ਵੈਰਾਗਣ ਪ੍ਰਭ ਦਰਸ਼ਨ ਕਹੋ ਫਿਰ ਤਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਜਲਨ ਬੁਝਾਈ ਸਾਧ ਸੰਗ ਮੇਰੀ ਜਲਨ ਬੁਝਾਈ ਸਾਧ ਸੰਗ ਮੇਰੀ
ਜਲਨ ਬੁਝਾਈ ਸਾਧ ਸੰਗ ਮੇਰੀ ਜਲਨ ਬੁਝਾਈ
ਸਾਧ ਸੰਗ ਮੇਰੀ
ਜਲਨ ਬੁਝਾਈ
ਸਾਧ ਸੰਗ ਮੇਰੀ ਖੋਜਤ ਪਈ ਬੈਰਗ ਖੋਜਤ ਖੋਜਤ ਪਈ ਬੈਰਗ
ਪਈ
ਬੈਰਗਣ ਪਈ ਬੈਰਗਣ ਪਈ ਬੈਰਗਣ ਪਈ ਬੈਰਗਣ ਖੋਜਤ ਖੋਜਤ ਜੀ ਪਈ ਬੈਰਗਣ ਪਈ ਬੈਰਗਣ ਖੋਜਤ ਖੋਜਤ ਜੀ ਪਈ ਬੈਰਗਣ ਪਈ ਬੈਰਗਣ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ
ਕੀ ਫਤਿਹ
ਸਰਕਾਰੇ ਕੁੱਲ ਆਲਮ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਆਪਾਂ ਸਾਰੇ ਹਾਜ਼ਰੀ ਭਰਨ ਆਏ ਹਾਂ ਬੀਜਿਆ ਵੱਢਣ ਆਏ ਹਾਂ ਤੇ ਅੱਗੋਂ ਵਾਸਤੇ ਬੀਜਣ ਆਏ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਜਿਤਨਾ ਸਮਾਂ ਸਾਡੇ ਕੋਲ ਹੈ ਇਹਨੂੰ ਸਫਲ ਬਣਾਉਣ ਦਾ ਯਤਨ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਵੇ ਪੂਰਬਲਾ ਕਰਮ ਕੋਈ ਜਾਗੇ ਫਿਰ ਸਾਧ ਸੰਗਤ ਵਿੱਚ ਆਇਆ ਜਾਂਦਾ ਤੇ ਸਾਧ ਸੰਗਤ ਵਿੱਚ ਆ ਕੇ ਉਦੋਂ ਵੱਡੇ ਭਾਗ ਹੋਣ ਫਿਰ ਹੀ ਬਹਿ ਕੇ ਸੁਣਿਆ ਜਾਂਦਾ ਤੇ ਜੇ ਸਭ ਤੋਂ ਉੱਤਮ ਕਰਮ ਨੇ ਤੇ ਮੰਨ ਲਈਦਾ ਤੇ ਜਿੰਨਾ ਚਿਰ ਮੰਨਦੇ ਨਹੀਂ ਉਹਨਾਂ ਚਿਰ ਗੱਲ ਨਹੀਂ ਬਣਨੀ ਕਿੰਨੇ ਲੋਕ ਹਨ ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਜੇ ਸਾਲ ਪਿੱਛੋਂ ਨਹੀਂ ਤੇ ਦੋ ਚਾਰ ਸਾਲਾਂ ਬਾਅਦ ਤੇ ਕਦੇ ਨਾ ਕਦੇ ਕਿਸੇ ਨਾ ਕਿਸੇ ਪਾਸੇ ਯਾਤਰਾ ਤੇ ਜਾਂਦੇ ਹੀ ਆ ਕਦੇ ਦਰਬਾਰ ਸਾਹਿਬ ਚਲੇ ਗਏ ਕਦੇ ਹਜ਼ੂਰ ਸਾਹਿਬ ਚਲੇ ਗਏ ਕਦੇ ਪਟਨਾ ਸਾਹਿਬ ਮੱਥਾ ਟੇਕ ਆਏ ਸਤਸੰਗਤ ਜੀ ਕਦੇ ਅਨੰਦਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਉਲੀਕ ਲਿਆ ਕਦੇ ਹੇਮਕੁੰਡ ਸਾਹਿਬ ਚਲੇ ਗਏ ਤੀਰਥਾਂ ਤੇ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਰੋਜ਼ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਤੀਰਥ ਤਪ ਦਇਆ ਦੱਤ ਦਾਨ ਤੀਰਥਾਂ ਤੇ ਜਾਣਾ ਘਾਲਣਾ ਘਾਲਣੀ ਤਪ ਕਰਨਾ ਦਇਆ ਕਰਨੀ ਦਾਨ ਪੁੰਨ ਕਰਨਾ ਜੇ ਇਹ ਸਾਰਾ ਕੁਝ ਬਾਹਰੀ ਹੈ ਨਾ ਦਿਖਾਵਾ ਹੈ ਤੇ ਇਹਦੇ ਨਾਲ ਮਿਲੇਗਾ ਕਿ ਜੇ ਕੋ ਪਾਵੇ ਤਿਲ ਕਾ ਮਾਨ ਤਿਲ ਜਿੰਨਾ ਮਾਨ ਮਿਲੇਗਾ ਲੋਕ ਇੰਨਾ ਕਹਿ ਦੇਣਗੇ ਵੀ ਬੱਲੇ ਬੱਲੇ ਇਹਦੇ ਵਰਗਾ ਧਰਮੀ ਕੋਈ ਨੀ ਸਾਲ ਵਿੱਚ ਦੋ ਵਾਰੀ ਯਾਤਰਾ ਜਾਂਦਾ ਇਹ ਤੇ ਆਏ ਸਾਲ ਪਟਨਾ ਸਾਹਿਬ ਮੱਥਾ ਟੇਕਣ ਜਾਂਦਾ ਹਜ਼ੂਰ ਸਾਹਿਬ ਆਏ ਸਾਲ ਜਾਂਦਾ ਅੰਮ੍ਰਿਤਸਰ ਸਾਹਿਬ ਜਾਂਦਾ ਬਸ ਇੰਨਾ ਹੀ ਹੈ ਨਾ ਲੋਕ ਬੱਲੇ ਬੱਲੇ ਕਰ ਦੇਣਗੇ ਤਿਲ ਜਿੰਨਾ ਮਾਨ ਮਿਲ ਜਾਏਗਾ ਜੇ ਬਾਹਰੀ ਹੈ ਤਾਂ ਦਿਖਾਵਾ ਹੈ ਤੇ ਫਿਰ ਸੱਚੇ ਪਾਤਸ਼ਾਹ ਜੀ ਤੁਸੀਂ ਦੱਸੋ ਖਾਂ ਅਸਲੀ ਇਸ਼ਨਾਨ ਕਿਹੜਾ ਹੈ ਤੇ ਅਗਲੀ ਪੰਗਤੀ ਚ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਫਿਰ ਅਸਲੀ ਤੀਰਥ ਕਿਹੜਾ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਸੁਣੋ ਤੇ ਮੰਨੋ ਤੇ ਪ੍ਰੇਮ ਪੈਦਾ ਕਰੋ ਹਿਰਦੇ ਵਿੱਚ ਕਹਿੰਦੇ ਫਿਰ ਤੇ ਭਾਈ ਅੰਦਰੇ ਹੀ ਇਸ਼ਨਾਨ ਆਖੋ ਸਤਨਾਮ ਫਿਰ ਅੰਦਰੇ ਹੀ ਇਸ਼ਨਾਨ ਬੜੇ ਲੋਕ ਆਖਣਗੇ ਤੀਰਥਾਂ ਤੇ ਜਾਣ ਦੀ ਕੀ ਲੋੜ ਆ ਬਾਬਿਆਂ ਨੇ ਕਹਿਤਾ ਅੰਦਰੇ ਹੀ ਇਸ਼ਨਾਨ ਪਰ ਇੱਥੋਂ ਵਾਲੀ ਅਵਸਥਾ ਬਣਾਉਣ ਵਾਸਤੇ ਬੜੀ ਵੱਡੀ ਘਾਲਣਾ ਦੀ ਲੋੜ ਆ ਅੰਦਰੋਂ ਇਸ਼ਨਾਨ ਕਰ ਲੈਣ ਬਾਹਰ ਜਾਣਾ ਇਹ ਤੇ ਜੀ ਦਿਖਾਵਾ ਪਰ ਦਿਖਾਵੇ ਵਾਲੇ ਕਰਮ ਧਰਮ ਨਾ ਕਰੋ ਪਰ ਤੀਰਥਾਂ ਤੇ ਜਾਣਾ ਮਾੜੀ ਗੱਲ ਕੋਈ ਨਹੀਂ ਤੀਰਥਾਂ ਤੇ ਜਾ ਕੇ ਹੌਲੀ ਹੌਲੀ ਸੋਝੀ ਹੋਣੀ ਆ ਗਿਆਨ ਹੋਣਾ ਹੈ ਕਦੇ ਨਾ ਕਦੇ ਸ਼ਬਦ ਦੀ ਚੋਟ ਵੱਜਣੀ ਆ ਤੇ ਮਨ ਵੈਰਾਗੀ ਹੋ ਜਾਏਗਾ ਤੇ ਜਾਣਾ ਤੇ ਚਾਹੀਦਾ ਤੀਰਥਾਂ ਉੱਤੇ ਇਹ ਕੋਈ ਮਾੜੀ ਗੱਲ ਨਹੀਂ ਪਰ ਅੰਦਰ ਪ੍ਰੇਮ ਪੈਦਾ ਹੋਵੇ ਤੇ ਸਤ ਸੰਗਤ ਜਦੋਂ ਪ੍ਰੇਮ ਦੀ ਦਾਤ ਮਿਲ ਗਈ ਫਿਰ ਅੰਦਰ ਹੀ ਇਸ਼ਨਾਨ ਆ ਮਨ ਮੰਦਰ ਮਨ ਹੀ ਮੰਦਰ ਬਣ ਜਾਏਗਾ ਅੰਦਰ ਹੀ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਫਿਰ ਅੰਦਰ ਹੀ ਤੀਰਥ ਬਣ ਜਾਏਗਾ ਪੱਥਰ ਜੋ ਅੰਦਰ ਪਿਆ ਨਾ ਦਿਲ
ਕਿਉਂਕਿ ਬਹੁਤ ਸਾਰੇ ਲੋਕ ਐਸੇ ਹਨ, ਬਹੁਤਾਤ ਉਹਨਾਂ ਲੋਕਾਂ ਦੀ ਏ ਜਿਨ੍ਹਾਂ ਦੇ ਅੰਦਰ ਦਰਦਾਂ ਦਾ ਭਰਿਆ ਦਿਲ ਨਹੀਂ, ਇੱਕ ਪੱਥਰ ਹੀ ਹੈ ਬਸ। ਹਮੇਸ਼ਾ ਕਿਸੇ ਦਾ ਦਰਦ ਮਹਿਸੂਸ ਕਰਨ ਵਾਲਾ ਦਿਲ ਕਿਸੇ ਵਿਰਲੇ ਕੋਲ ਹੁੰਦਾ, ਕਿਸੇ ਦੀਆਂ ਆਹਾਂ ਨੂੰ ਸਮਝਣ ਵਾਲਾ ਦਿਲ ਕਿਸੇ ਵਿਰਲੇ ਕੋਲ ਹੁੰਦਾ। ਬਹੁਤਿਆਂ ਦੇ ਅੰਦਰ ਪੱਥਰ ਹੀ ਹੈ, ਹਮੇਸ਼ਾ ਚੋਟ ਕਰਦੇ ਰਹਿੰਦੇ। ਧਿਆਨ ਦੇਣਾ, ਹੁਣ ਆਮ ਇੱਕ ਵਾਰੀ ਆਪਾਂ ਆਮ ਇਹ ਗੱਲ ਕਹਿ ਦਿੰਦੇ ਹਾਂ ਕਿ ਪੱਥਰ 'ਤੇ ਬੂੰਦ ਪਈ ਨਾ ਪਈ ਪੱਥਰ ਉੱਤੇ ਕੀ ਅਸਰ ਹੋਣਾ। ਇਹ ਸੱਚ ਵੀ ਪੱਥਰ ਉੱਤੇ ਬੂੰਦ ਪਵੇ ਤੇ ਨਿਸ਼ਾਨੀ ਨਹੀਂ ਪਏਗੀ, ਪਰ ਇਹ ਗੱਲ ਵੀ ਨਾਲ ਪੱਕੀ ਆ ਵੀ ਜੇ ਉਸੇ ਜਗ੍ਹਾ 'ਤੇ ਬੂੰਦ ਪੈਂਦੀ ਰਹੇ ਪੈਂਦੀ ਰਹੇ ਪੈਂਦੀ ਰਹੇ ਤੇ ਜੇ ਲਗਾਤਾਰ ਇੱਕ ਪੱਥਰ ਉੱਤੇ ਇੱਕੋ ਜਗ੍ਹਾ ਉੱਤੇ ਬੂੰਦ ਪੈਂਦੀ ਰਹੇਗੀ ਤੇ ਨਿਸ਼ਾਨੀ ਪੈ ਜਾਏਗੀ। ਇਸੇ ਤਰ੍ਹਾਂ ਨਿਤਨੇਮ ਕਰਦੇ ਰਹੀਏ, ਬਾਣੀ ਪੜ੍ਹਦੇ ਰਹੀਏ, ਹੈ ਭਾਵੇਂ ਪੱਥਰ ਹੀ ਆ ਪਰ ਸਤਸੰਗ ਜੀ ਜਿਵੇਂ ਜਿਵੇਂ ਨਿਤਨੇਮ ਕਰਦੇ ਰਹਾਂਗੇ, ਸਿਮਰਨ ਕਰਦੇ ਰਹਾਂਗੇ, ਸਤਸੰਗਤ ਕਰਦੇ ਰਹਾਂਗੇ, ਇੱਕ ਨਾ ਇੱਕ ਦਿਨ ਇਹਦੇ ਸਾਡੇ ਮਨ ਉੱਤੇ ਵੀ ਅਸਰ ਹੋਏਗਾ। ਇਸੇ ਕਰਕੇ ਸਤਿਪੁਰਸ਼ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਬਾਰੇ ਵਿੱਚ ਜਗ੍ਹਾ ਜਗ੍ਹਾ ਇਸ ਗੱਲ ਦਾ ਜ਼ਿਕਰ ਆਇਆ ਕਿ ਪਿਆਰਿਓ, ਸਾਧ ਸੰਗਤ ਕਰਨੀ ਨਾ ਛੱਡੋ। ਸਾਧ ਸੰਗਤ ਵਿੱਚ ਆਏ ਤੋਂ ਬਿਨਾਂ ਗਿਆਨ ਨਹੀਂ ਹੋਣਾ, ਅਤੇ ਜਿੰਨਾ ਚਿਰ ਅਸੀਂ ਸਾਧ ਸੰਗਤ ਵਿੱਚ ਨਹੀਂ ਆਉਂਦੇ ਮਨ ਵੈਰਾਗੀ ਨਹੀਂ ਹੋਏਗਾ। ਜਿੰਨਾ ਚਿਰ ਮਨ ਵੈਰਾਗੀ ਨਹੀਂ ਹੁੰਦਾ ਉਨਾ ਚਿਰ ਇਹ ਭਜਨ ਵਿੱਚ ਨਹੀਂ ਲੱਗ ਸਕਦਾ। ਸੋ ਸਤ ਸੰਗਤ ਯਤਨ ਕਰੀਏ, ਕੋਸ਼ਿਸ਼ ਕਰੀਏ, ਅਤੇ ਇਕੱਲਾ ਤੀਰਥਾਂ 'ਤੇ ਨਹਾਉਣ ਨਾਲ ਗੱਲ ਨਹੀਂ ਬਣਨੀ। ਭਗਤ ਕਬੀਰ ਜੀ ਦਾ ਇੱਕ ਬਚਨ ਹੈ, ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਹੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹੇ ਰਮੇ ਕਬੀਰ। ਕਹਿੰਦੇ ਨੇ ਭਾਵੇਂ ਗੰਗਾ ਦੇ ਕਿਨਾਰੇ 'ਤੇ ਘਰ ਬਣਾ ਲੈ ਤੂੰ, ਗੰਗਾ 'ਤੇ ਜਾਣਾ 'ਤੇ ਸਾਲ ਪਿੱਛੋਂ ਵੱਖਰੀ ਗੱਲ ਹੈ, ਜੇ ਅੰਦਰ ਤੇਰੇ ਪ੍ਰੀਤ ਨਹੀਂ ਤੇ ਭਾਵੇਂ ਗੰਗਾ ਦੇ ਕਿਨਾਰੇ ਆਪਣਾ ਪੱਕਾ ਘਰ ਬਣਾ ਲੈ, ਟਿਕਾਣਾ ਹੀ ਉੱਥੇ ਰੱਖ ਲੈ ਤੇ ਪਾਣੀ ਨਾ ਪੀਆ ਕਰ, ਗੰਗਾ ਦਾ ਜਲ ਹੀ ਛਕਿਆ ਕਰ ਰੋਜ਼ ਗੰਗਾ ਦਾ ਜਲ, ਤੇ ਰੋਜ਼ ਗੰਗਾ ਜਲ ਛਕੀ ਵੀ ਜਾ, ਘਰ ਭਾਵੇਂ ਉੱਥੇ ਬਣਾ ਲੈ, ਪਰ ਜਿੰਨਾ ਚਿਰ ਭਗਤੀ ਨਹੀਂ ਕਰਦਾ, ਜਿੰਨਾ ਚਿਰ ਸਤਸੰਗਤ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ ਤੇ ਉਹਨਾਂ ਚਿਰ ਗੱਲ ਨਹੀਂ ਬਣਨੀ। ਭਗਤ ਕਬੀਰ ਜੀ ਦਾ ਬਚਨ ਹੈ, ਸਾਰੇ ਬੋਲਿਓ ਗੱਜ ਕੇ।
ਉਹ ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲ, ਮੁਕਤੀ ਨਹੀਂ ਹੋਣੀ ਨਾ ਤੋ
ਬੋਲੋ ਭੈਣੋ ਸਾਰੀਆਂ ਜੱਜ ਕੇ ਬੋਲੋ।
ਘਰ ਪਾਲ ਮੁਕਤੀ ਨਹੀਂ ਹੋਣੀ ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲ, ਕਿਨਾਰੇ ਘਰ ਪਾਲ ਮੁਕਤੀ ਨਹੀਂ ਹੋਣੀ ਨਾ ਪਾਵੇਂ ਗੰਗਾ ਦੇ ਕਿਨਾਰੇ ਘਰ ਪਾਲ, ਘਰ ਪਾਲੈ ਕਿਨਾ ਦੇ ਘਰ ਪਾਲੈ ਮੁਕਤੀ ਨਹੀਂ ਹੋਣੀ ਤਾਂ ਪਾਵੇ ਕੰਗਾ ਦੇ ਕਿਨਾਰੇ ਘਰ ਪਾਲੈ
ਘਰ ਘਰ ਪੀਵੈ ਨਿਰਮਲ ਨੀਰ ਬਿਨ ਹਰ ਭੁਗਤ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ। ਭਗਤ ਕਬੀਰ ਜੀ ਕਹਿੰਦੇ ਨੇ ਕਿ ਭਾਈ ਗੰਗਾ ਤੇ ਘਰ ਬਣਾਉਣ ਨਾਲ ਵੀ ਤੇਰੀ ਮੁਕਤੀ ਨਹੀਂ ਹੋਣੀ। ਪਾਣੀ ਪੀਣ ਦੀ ਥਾਂ ਗੰਗਾ ਜਲ ਹੀ ਛੱਕ ਭਾਵੇਂ, ਪਰ ਜਿੰਨਾ ਚਿਰ ਭਗਤੀ ਨਹੀਂ ਕਰਦਾ, ਜਿੰਨਾ ਚਿਰ ਨਾਮ ਨਹੀਂ ਜਪਦਾ, ਉਹਨਾਂ ਚਿਰ ਮੁਕਤੀ ਦਾ ਦਰਵਾਜ਼ਾ ਖੁੱਲ ਨਹੀਂ ਸਕਦਾ। ਸੋ ਤੀਰਥਾਂ ਤੇ ਬਹੁਤ ਲੋਕ ਜਾਂਦੇ ਹਨ, ਜਾਣਾ ਚਾਹੀਦਾ, ਪਰ ਜੋ ਸੱਚੇ ਪਾਤਸ਼ਾਹ ਸਾਨੂੰ ਉੱਥੋਂ ਸਿਧਾਂਤ ਦੇ ਕੇ ਗਏ ਨੇ ਉਹ ਪੱਲੇ ਬੰਨਣਾ ਚਾਹੀਦਾ। ਪਿਛਲਿਆਂ ਸਾਲਾਂ ਵਿੱਚ ਵੀ ਆਪ ਜੀ ਦੇ ਚਰਨਾਂ ਵਿੱਚ ਇਹ ਹਮੇਸ਼ਾ ਅਰਜ਼ ਕੀਤੀ ਕਿ ਜਦੋਂ ਵੀ ਕਿਸੇ ਤੀਰਥ ਅਸਥਾਨ ਤੇ ਜਾਓ, ਉੱਥੇ ਇਹ ਵੇਖੋ ਕਿ ਸੱਚੇ ਪਾਤਸ਼ਾਹ ਸਾਨੂੰ ਇੱਥੇ ਸਿੱਖਿਆ ਕੀ ਦੇ ਕੇ ਗਏ। ਕੋਈ ਗੁਰਦੁਆਰਾ ਸਿੱਖ ਧਰਮ ਵਿੱਚ ਇੱਦਾਂ ਦਾ ਨਹੀਂ ਜਿੱਥੇ ਸੱਚੇ ਪਾਤਸ਼ਾਹ ਨੇ ਸਾਨੂੰ ਕੋਈ ਸਿਧਾਂਤ ਨਾ ਦਿੱਤਾ। ਜੇ ਇਤਿਹਾਸ ਪੜ੍ਹਨੇ ਆ ਤੇ ਸਾਨੂੰ ਹਰ ਗੱਲ ਵੱਲ ਬੜੀ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ, ਸੋਚਣਾ ਚਾਹੀਦਾ ਕਿ ਇੱਥੇ ਸੱਚੇ ਪਾਤਸ਼ਾਹ ਨੇ ਫਲਾਣੇ ਸਿੱਖ ਦਾ ਭਲਾ ਕੀਤਾ, ਮੈਨੂੰ ਕੀ ਸਿੱਖਿਆ ਮਿਲਦੀ। ਆ ਜਗ੍ਹਾ ਮਾਛੀਵਾੜਾ ਸਾਹਿਬ ਦੀ ਹੈ, ਚਰਨ ਕਮਲ ਗੁਰਦੁਆਰਾ ਸਾਹਿਬ ਬਣਿਆ। ਇੱਥੇ ਸੱਚੇ ਪਾਤਸ਼ਾਹ ਮੈਨੂੰ ਕੀ ਸਿੱਖਿਆ ਦਿੰਦੇ ਨੇ, ਤੇ ਜਦੋਂ ਵਿਚਾਰ ਕਰਾਂਗੇ ਤੇ ਨਤੀਜਾ ਨਿਕਲੇਗਾ ਕਿ ਸੱਚੇ ਪਾਤਸ਼ਾਹ ਮੈਨੂੰ ਹੀ ਕਹਿ ਰਹੇ ਨੇ ਕਿ ਸਿਖਾ, ਕੰਡਿਆਂ ਤੇ ਵੀ ਪੈਣਾ ਪੈ ਜੇ, ਭਾਣਾ ਮੰਨੀ ਆਖੋ ਸਤਨਾਮ। ਇਹ ਸਿਧਾਂਤ ਅਸੀਂ ਉੱਥੇ ਮਾਛੀਵਾੜਾ ਸਾਹਿਬ ਮੱਥਾ ਟੇਕਿਆ ਤੇ ਮੋੜਾਏ, ਪਰ ਜੋ ਸਤਿਗੁਰੂ ਕਹਿ ਰਹੇ ਨੇ ਉਹਨੂੰ ਅਸੀਂ ਪੱਲੇ ਨਹੀਂ ਬੰਨਿਆ, ਉਹਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕੀਤਾ। ਸਾਡੇ ਜੀਵਨ ਵਿੱਚ ਕੋਈ ਕ੍ਰਾਂਤੀ ਨਹੀਂ ਆਈ। ਸ੍ਰੀ ਦਰਬਾਰ ਸਾਹਿਬ ਵੀ ਚਲੇ ਜਾਓ, ਵੇਖੋ ਉੱਥੇ ਇੱਕ ਨਹੀਂ ਪਤਾ ਨਹੀਂ ਸੱਚੇ ਪਾਤਸ਼ਾਹ ਨੇ ਕਿੰਨੇ ਸਿਧਾਂਤ ਸਾਨੂੰ ਦਿੱਤੇ। ਕੋਈ ਇੱਕ ਗੱਲ ਵੀ ਪੱਲੇ ਬੰਨ ਲਵਾਂਗੇ, ਜੀਵਨ ਬਣ ਜਾਏਗਾ। ਗੁਰਮੁਖੋ, ਜਦੋਂ ਵੀ ਪਰਿਕਰਮਾ ਵਿੱਚ ਤੁਰੀਏ ਨਾ, ਦਰਬਾਰ ਸਾਹਿਬ ਦੀਆਂ ਪਰਿਕਰਮਾ ਚ ਜਦੋਂ ਵੀ ਤੁਰੀਏ ਤੇ ਇੱਕ ਇੱਕ ਕਦਮ ਬੜੇ ਧਿਆਨ ਨਾਲ ਰੱਖਣਾ ਚਾਹੀਦਾ। ਵਾਹਿਗੁਰੂ 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 ਕਰਦਿਆਂ ਇੱਕ ਇੱਕ ਕਦਮ ਰੱਖਣਾ ਚਾਹੀਦਾ, ਕਿਉਂਕਿ ਉਹ ਪਰਿਕਰਮਾ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਸਾਡੇ ਪੂਰਵਜਾਂ ਦੀਆਂ ਹੱਡੀਆਂ ਪਈਆਂ ਨੇ, ਕਿੰਨੇ ਕੁ ਸਾਡੇ ਵੱਡੇ ਵਡੇਰਿਆਂ ਦੀਆਂ ਖੋਪੜੀਆਂ ਪਈਆਂ ਨੇ। ਉਹ ਸ਼ਹੀਦਾਂ ਦੀ ਧਰਤੀ ਔਰ ਉੱਥੋਂ ਦੀ ਹਰ ਗੱਲ ਵਿੱਚ ਸਿਧਾਂਤ ਹੈ। ਦਰਬਾਰ ਸਾਹਿਬ ਬਣਾਇਆ ਗਿਆ ਜਦੋਂ ਹੈ ਤੇ ਬੜਾ ਵੱਡਾ ਪ੍ਰਕਰਨ ਆ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮਹਿਮਾ। ਪਰ ਥੋੜੀ ਜਿਹੀ ਬੇਨਤੀ ਕਰਾਂਗਾ ਕਿ ਨੀਵੀਂ ਜਗ੍ਹਾ ਰੱਖੀ ਗਈ। ਸੱਚੇ ਪਾਤਸ਼ਾਹ ਨੂੰ ਆਖਿਆ ਗੁਰਸਿੱਖਾਂ ਨੇ, ਮਹਾਰਾਜ ਸਾਰੇ ਅਸਥਾਨ ਉੱਚੀ ਜਗ੍ਹਾ ਤੇ ਬਣਾਏ ਜਾਂਦੇ ਆ, ਜਿਵੇਂ ਆਪਾਂ ਕਹਿੰਦੇ ਹਾਂ ਵੀ ਮਿੱਟੀ ਪਾਓ, ਭਰਤ ਪਾਓ, ਫਿਰ ਬਣਾਓ ਉੱਚਾ। ਆਉਣ ਵਾਲੇ ਸਮੇਂ ਵਿੱਚ ਜਗ੍ਹਾ ਨੀਵੀਂ ਹੋ ਜਾਏਗੀ। ਤੁਸੀਂ ਤੇ ਮਹਾਰਾਜ ਇਹਨੂੰ ਖੁਦ ਨੀਵਾਂ ਰੱਖਿਆ, ਸਾਰੀ ਉੱਪਰ ਹੈ ਸਭ ਕੁਛ, ਇਹ ਨੀਵਾਂ ਮਹਾਰਾਜ ਉੱਚੀ ਜਗ੍ਹਾ ਤੇ ਬਣਾਈਏ, ਇਹ ਤੇ ਹਮੇਸ਼ਾ ਰਹਿਣਾ ਹੈ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਨਹੀਂ ਭਾਈ ਨੀਵਾਂ ਤਾਂ ਰੱਖਿਆ ਜਿਹੜਾ ਆਵੇ ਉਹਨੂੰ ਨੀਵਾਂ ਹੋ ਕੇ ਆਉਣਾ ਪਵੇ ਆਖੋ ਸਤਨਾਮ ਉਹ ਪੌੜੀਆਂ ਉੱਤਰ ਕੇ ਆਵੇ ਨੀਵਾਂ ਹੋ ਕੇ ਆਵੇ ਨਾਲੇ ਉਹਨੂੰ ਇਹ ਖਿਆਲ ਆਉਣਾ ਚਾਹੀਦਾ ਕਿ ਜੇ ਮੈਂ ਗੁਰੂ ਦੇ ਦਰ ਤੇ ਚੱਲਿਆ ਤੇ ਨੀਵਾਂ ਹੋਣਾ ਹੀ ਪੈਣਾ ਉੱਤੋਂ ਥੱਲੇ ਆਉਣਾ ਹੀ ਪੈਣਾ ਆਪਣਾ ਹੰਕਾਰ ਛੱਡਣਾ ਹੀ ਪੈਣਾ ਨੀਵਾਂ ਹੋਏ ਤੋਂ ਬਿਨਾਂ ਗੁਰੂ ਦਾ ਦੁਆਰਾ ਲੱਭਣਾ ਨਹੀਂ ਹੁਣ ਉਸ ਗੱਲ ਨੂੰ ਕੋਈ ਸਮਝੇ ਨਾ ਸਮਝੇ ਸਾਡੇ ਵਾਸਤੇ ਹੀ ਸਿੱਖਿਆ ਫਿਰ ਦਰਬਾਰ ਸਾਹਿਬ ਜਾਓ ਸਤਿਸੰਗ ਜੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਦੋਂ ਖਲੋ ਬੈਠੋ ਤੁਸੀਂ ਗੁਰੂ ਸਾਹਿਬ ਦੇ ਤਾਬਿਆਂ ਬਹਿ ਜਾਓ ਜਾਂ ਉੱਧਰਲੇ ਪਾਸੇ ਵੇਖੋ ਖਲੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਰ ਨਹੀਂ ਆਉਂਦਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਖਲੋਵੋ ਤੇ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਹੁਣ ਇਹਦੇ ਵਿੱਚ ਵੀ ਸਾਡੇ ਵਾਸਤੇ ਹੀ ਸਿੱਖਿਆ ਜਿਹੜਾ ਬੰਦਾ ਸਾਨੂੰ ਵੇਖ ਰਿਹਾ ਅਸੀਂ ਜਿਹੜੇ ਨੂੰ ਵੇਖ ਰਹੇ ਹਾਂ ਜ਼ਰੂਰੀ ਹੈ ਵੀ ਉਹ ਸਾਨੂੰ ਵੀ ਤੇ ਵੇਖਦਾ ਹੋਏਗਾ ਪਰ ਦਰਬਾਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਤੇ ਸ੍ਰੀ ਦਰਬਾਰ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਤੋਂ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਇਹਦੇ ਵਾਸ ਵਿੱਚ ਵੀ ਸਾਡੇ ਵਾਸਤੇ ਸਿੱਖਿਆ ਮਹਾਰਾਜ ਨੇ ਆਖਿਆ ਸਿੱਖਾ ਜੇ ਤੇ ਤੂੰ ਹੋਵੇਂ ਤਖ਼ਤ ਉੱਤੇ ਭਾਵ ਕਿ ਤੇਰੇ ਕੋਲ ਚੰਗਾ ਅਹੁਦਾ ਹੋਵੇ ਕੁਰਸੀ ਹੋਵੇ ਰਾਜਾ ਹੋਵੇ ਮੰਤਰੀ ਵਜ਼ੀਰ ਬਣ ਜਾ ਜੇ ਹੋਵੇਂ ਤਖ਼ਤ ਉੱਤੇ ਤੇ ਫਿਰ ਤੇ ਤੈਨੂੰ ਤੇਰਾ ਗੁਰੂ ਦਿਸਣਾ ਚਾਹੀਦਾ ਯਾਦ ਰਹਿਣਾ ਚਾਹੀਦਾ ਤਾਂ ਹੀ ਤੇਰਾ ਤਖ਼ਤ ਕਾਇਮ ਰਹੇਗਾ ਜੇ ਤੇ ਹੋਵੇਂ ਤਖ਼ਤ ਉੱਤੇ ਫਿਰ ਤੇ ਗੁਰੂ ਦਿਸੇ ਗੁਰੂ ਯਾਦ ਰਵੇ ਤਖ਼ਤ ਕਾਇਮ ਰਹੇਗਾ ਤੇ ਜੇ ਗੁਰੂ ਕੋਲ ਬੈਠਾ ਹੋਵੇ ਬਸ ਫਿਰ ਗੁਰੂ ਹੀ ਤੇਰੇ ਸਾਹਮਣੇ ਹੋਵੇ ਫਿਰ ਤੇਰੀ ਸੁਰਤੀ ਤਖ਼ਤਾਂ ਵੱਲ ਨਾ ਜਾਏ ਆਖੋ ਸਤਨਾਮ ਬੈਠਾ ਹੋਵੇ ਗੁਰੂ ਕੋਲ ਮੰਗਦਾ ਰਵੇ ਕੁਰਸੀਆਂ ਤਖ਼ਤ ਨਹੀਂ ਜੇ ਗੁਰੂ ਕੋਲ ਹੈ ਤੇ ਬਸ ਗੁਰੂ ਗੁਰੂ ਹੀ ਜਪ ਜੇ ਸਤਿਗੁਰ ਕੋਲ ਬੈਠਾ ਫਿਰ ਹੋਰ ਪਾਸੇ ਤੇਰੀ ਸੁਰਤ ਨਾ ਜਾਏ ਤੇ ਜੇ ਤਖ਼ਤ ਉੱਤੇ ਹੋਵੇ ਤੇ ਫਿਰ ਗੁਰੂ ਤੈਨੂੰ ਨਜ਼ਰ ਆਉਣਾ ਚਾਹੀਦਾ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਜਿੰਨਾ ਚਿਰ ਉਹਨਾਂ ਨੇ ਰਾਜ ਕੀਤਾ ਉਹਨਾਂ ਨੇ ਆਪਣੇ ਗੁਰੂ ਨੂੰ ਸਾਹਮਣੇ ਰੱਖਿਆ ਇਸੇ ਕਰਕੇ ਰਾਜ ਉਹਨਾਂ ਦਾ ਕਾਇਮ ਰਿਹਾ ਦੋ ਵਾਰੀ ਖਾਲਸੇ ਦਾ ਰਾਜ ਆਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੇ ਸ਼ੇਰੇ ਪੰਜਾਬ ਜਿੰਨਾ ਚਿਰ ਰਹੇ ਨੇ ਉਹਨਾਂ ਚਿਰ ਸਤਸੰਗ ਜੀ ਉਹਨਾਂ ਦੇ ਰਾਜ ਵਿੱਚ ਚਿੜੀ ਨਹੀਂ ਸੀ ਫਰਕ ਸਕੀ ਉਹਨਾਂ ਦਾ ਜਿਹੜਾ ਸਿੱਖ ਰਾਜ ਉਹਨਾਂ ਨੇ ਕਾਇਮ ਕੀਤਾ ਔਰ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਦਾ ਸਿੱਕਾ ਚੱਲਿਆ ਪਰ ਅਸਲ ਵਿੱਚ ਕਾਰਨ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਜਿੱਥੇ ਰਾਜੇ ਸਨ ਉੱਥੇ ਨਾਲ ਨਾਲ ਧਰਮੀ ਵੀ ਸਨ ਜਦੋਂ ਵੀ ਜਿੱਥੇ ਵੀ ਕਿਤੇ ਉਹਨਾਂ ਨੇ ਰਾਤ ਕੱਟੀ ਆ ਉਹ ਨਾਲ ਦੇ ਜਿਹੜੇ ਉਹਨਾਂ ਦੇ ਹੁੰਦੇ ਸੀ ਮੰਤਰੀ ਵਜ਼ੀਰ ਉਹਨਾਂ ਨੂੰ ਆਖਣਾ ਕਿ ਮੈਨੂੰ ਇਹ ਦੱਸੋ ਦਰਬਾਰ ਸਾਹਿਬ ਕਿਹੜੇ ਪਾਸੇ ਆ ਉਹਨਾਂ ਨੇ ਦੱਸਣਾ ਦਰਬਾਰ ਸਾਹਿਬ ਪੂਰਬ ਵਾਲੇ ਪਾਸੇ ਆ ਪੱਛਮ ਵਾਲੇ ਪਾਸੇ ਆ ਜਿੱਥੇ ਕਿਤੇ ਵੀ ਹੁੰਦੇ ਸੀ ਉਹਨਾਂ ਨੇ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਅਰਦਾਸ ਕਰਨੀ ਤੇ ਕਦੇ ਦਰਬਾਰ ਸਾਹਿਬ ਵੱਲ ਪਿੱਠ ਨਹੀਂ ਕੀਤੀ ਕਦੇ ਦਰਬਾਰ ਸਾਹਿਬ ਵੱਲ ਪੈਰ ਕਰਕੇ ਸੁੱਤੇ ਨਹੀਂ ਆਖੋ ਸਤਨਾਮ ਸਾਰਾ ਜੀਵਨ ਇਸੇ ਕਰਕੇ ਜੇ ਗੁਰੂ ਨੂੰ ਮੁੱਖ ਰੱਖਾਂਗੇ ਤੇ ਰਾਜ ਕਾਇਮ ਰਹੇਗਾ ਤੇ ਸਤਸੰਗ ਜੀ ਮਹਾਰਾਜ ਨੇ ਇਸੇ ਕਰਕੇ ਆਖਿਆ ਸੀ ਭਾਈ ਧਰਮ ਸਿਰ ਦਾ ਤਾਜ ਤੇ ਰਾਜਨੀਤੀ ਪੈਰ ਦੀ ਜੁੱਤੀ ਤੇ ਨਾ ਜੁੱਤੀ ਬਿਨਾਂ ਸਰਦਾ ਗੁਰਮੁਖੋ ਪੱਗ ਬਿਨਾਂ ਤੇ ਸਰ ਨਹੀਂ ਕੀ ਆਖੋ ਸਤਨਾਮ ਜੁੱਤੀ ਕੰਡਿਆਂ ਤੋਂ ਬਚਾਉਂਦੀ ਆ ਲੋੜ ਹੈ ਇਹਦੀ ਜੁੱਤੀ ਦੀ ਸਮਾਂ ਏਦਾਂ ਦਾ ਆ ਗਿਆ ਸੀ ਵੀ ਲੋੜ ਤੇ ਹੈ ਜੁੱਤੀ ਪੈਰ ਚ ਪਾਉਣ ਦੀ ਪਰ ਅੱਜ ਹਾਲ ਏਦਾਂ ਦਾ ਕਿ ਲੋਕਾਂ ਦੀਆਂ ਪੱਗਾਂ ਪੈਰਾਂ ਚ ਰੁਲਦੀਆਂ ਨੇ ਜੁੱਤੀਆਂ ਸਿਰ ਤੇ ਚੁੱਕੀ ਫਿਰਦੇ ਆਖੋ ਸਤਨਾਮ ਧਰਮ ਸਿੱਕੇ ਤੇ ਟੰਗ ਦਿੱਤਾ ਹੈ ਤੇ ਸਤਸੰਗਤ ਜੀ ਰਾਜਨੀਤੀ ਦੇ ਪਿੱਛੇ ਕੁਰਸੀਆਂ ਦੇ ਪਿੱਛੇ ਦੌੜੇ ਹੋਏ ਹਨ ਵੱਡੇ ਵੱਡੇ ਪੰਡਾਲ ਲੱਗਦੇ ਨੇ ਤੁਸੀਂ ਵੇਖਦੇ ਹੋ ਪੰਜਾਬ ਚ ਜਾਂਦੇ ਹੋ ਜਦੋਂ ਹੁਣ ਉੱਥੇ ਵੇਖੋ ਅੱਜ ਕੱਲ੍ਹ ਜਾ ਕੇ ਵੇਖੋ ਲੱਖਾਂ ਦਾ ਇਕੱਠ ਹੋ ਰਿਹਾ, ਕਿੰਨੀਆਂ ਪਾਰਟੀਆਂ ਹਨ ਵੱਖੋ ਵੱਖਰੇ, ਲੱਖਾਂ ਕਰੋੜਾਂ ਰੁਪਇਆ ਅਰਬਾਂ ਰੁਪਇਆ ਖਰਚਿਆ ਜਾ ਰਿਹਾ। ਸਿੱਖਾਂ ਦਾ ਇਕੱਠ ਵੀ ਹੋਇਆ ਭਾਵੇਂ ਦੂਜਾ ਹੋਵੇ, ਸ੍ਰੀ ਸਾਹਿਬਾਂ ਪਾਈਆਂ ਹੋਣ ਪੱਗਾਂ ਚਿੱਟੀਆਂ ਤੇ ਭਾਵੇਂ ਨੀਲੀਆਂ ਹੋਣ, ਉੱਥੇ ਇੱਕ ਦੂਜੇ ਨੂੰ ਗਾਲਾਂ ਤੋਂ ਬਿਨਾਂ ਉੱਥੇ ਕਦੇ ਕਿਸੇ ਨੇ ਅੰਮ੍ਰਿਤ ਦੀ ਗੱਲ ਨਹੀਂ ਕੀਤੀ, ਕਦੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਦੀ ਗੱਲ ਨਹੀਂ ਕੀਤੀ, ਕਦੇ ਕਿਸੇ ਨੇ ਸਿੱਖੀ ਜਜ਼ਬੇ ਦੀ ਗੱਲ ਨਹੀਂ ਕੀਤੀ, ਕਦੇ ਕਿਸੇ ਨੇ ਦਾੜੀ ਕੇਸ ਰੱਖਣ ਦੀ ਗੱਲ ਨਹੀਂ ਕੀਤੀ, ਕਦੇ ਕਿਸੇ ਨੇ ਨਸ਼ਿਆਂ ਤੋਂ ਬਚਣ ਦੀ ਗੱਲ ਨਹੀਂ ਕੀਤੀ। ਉਹ ਨਸ਼ਿਆਂ ਤੋਂ ਬਚਾਉਣਗੇ ਕੀ? ਉਹ ਤੇ ਲੰਗਰ ਹੀ ਅੱਜ ਕੱਲ੍ਹ ਵੋਟਾਂ ਦੇ ਟਾਈਮ ਨਸ਼ਿਆਂ ਦੇ ਲਾਉਂਦੇ ਆ, ਉਹ ਤੇ ਨਸ਼ਿਆਂ ਦਾ ਹਿਸਾਬ ਕਿਤਾਬ ਹੋ ਗਿਆ ਸਰ। ਤੇ ਗੁਰਮੁਖੋ ਉੱਥੇ ਫਿਰ ਧਰਮ ਕਿਵੇਂ ਪ੍ਰਫੁੱਲਤ ਹੋ ਸਕਦਾ ਹੈ? ਧਰਮੀ ਬਣੀਏ ਤੇ ਬਾਕੀ ਸਭ ਕੁਛ ਫਿਰ ਪਿੱਛੇ ਪਿੱਛੇ ਆ। ਗੁਰੂ ਗੋਬਿੰਦ ਸਿੰਘ ਕਹਿੰਦੇ ਆ, ਸਿੱਖਾ ਤੂੰ ਨਿਆਰਾ ਹੋ ਜਾ, ਤੇ ਜੇ ਤੂੰ ਧਰਮੀ ਬਣ ਜਾਏਗਾ, ਇਹ ਰਾਜ, ਇਹ ਕੁਰਸੀਆਂ, ਇਹ ਵੋਟਾਂ ਤੇ ਨੋਟ ਇਹ ਤੇ ਤੇਰੇ ਪਿੱਛੇ ਪਿੱਛੇ ਆਉਣਗੇ, ਤੂੰ ਗੁਰੂ ਨਾਨਕ ਦੀ ਓਟ ਲੈ। ਆਖੋ ਸਤਨਾਮ, ਇਹ ਸਭ ਕੁਝ ਤੇਰੇ ਪਿੱਛੇ ਪਿੱਛੇ ਆਏਗਾ, ਬਾਕੀ ਇਹਨਾਂ ਦਾ ਰਾਜ ਤੇ ਥੋੜਾ ਚਿਹਰਾ, ਇਹ ਭੂਪਤ ਸਭ ਦਿਵਸ ਚਾਰ ਕੇ ਥੋੜੇ ਚਿਰ ਦੇ ਆ ਰਾਜੇ, ਅਸਲੀ ਸੋਭਾ ਤੇ ਇਸ ਯੁਗ ਮਹਿ ਸੋਭਾ ਨਾਮ ਕੀ, ਨਾਮ ਦੀ ਸੋਭਾ ਬਿਨ ਨਾਵੈ ਸੋਭ ਨਾ ਹੋਏ, ਮਾਇਆ ਕੀ ਸੋਭਾ ਚਾਰ ਦੇ ਹਾਡੇ ਜਾਂਦੀ ਬਿਲਮ ਨਾ ਹੋਏ। ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਨਾਮ ਜਪਿਆ ਤੇ ਅੱਜ ਵੀ ਉਹ ਕਈਆਂ ਦਿਆਂ ਦਿਲਾਂ ਤੇ ਰਾਜ ਕਰਦੇ ਨੇ, ਬੜੇ ਰਾਜੇ ਆਏ ਤੇ ਬੜੇ ਚਲੇ ਗਏ। ਉਦੋਂ ਬਾਅਦ 30 ਸਾਲ ਹੋਏ ਆ, ਇਹਨਾਂ 30-32 ਸਾਲਾਂ ਵਿੱਚ ਕਿੰਨੇ ਰਾਜੇ ਆਏ ਤੇ ਕਿੰਨੇ ਚਲੇ ਗਏ ਕਿਸੇ ਨੂੰ ਕੋਈ ਪਤਾ ਨਹੀਂ, ਤੇ ਇੱਥੇ ਅੱਜ ਵੀ ਲੋਕ ਐਸੇ ਬੈਠੇ ਆ ਜਿਹੜੇ ਯਾਦ ਕਰਦੇ ਨੇ ਕਿ ਆ ਉਹ ਜਗ੍ਹਾ ਜਿੱਥੇ ਕਦੇ ਉਹਨਾਂ ਨੇ ਦੀਵਾਨ ਲਾਏ ਸੀ, ਅਸੀਂ ਕਦੇ ਉਹਨਾਂ ਦੇ ਦਰਸ਼ਨ ਇਸ ਜਗ੍ਹਾ ਤੇ ਕੀਤੇ ਸੀ, ਕਦੇ ਉਹ ਕਲਕੱਤੇ ਵਿੱਚ ਆਏ ਸੀ, ਕਿੰਨੇ ਆਏ ਤੇ ਕਿੰਨੇ ਚਲੇ ਗਏ, ਕਿੰਨੇ ਮੰਤਰੀ ਆਏ, ਕਿੰਨੇ ਇੱਥੇ ਵੀ ਆਏ, ਪਰ ਉਹਨਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਆ, ਕਿਉਂਕਿ ਜਿਨ੍ਹਾਂ ਕੋਲ ਗੁਰੂ ਨਾਨਕ ਦੀ ਓਟ ਆ ਉਹਨਾਂ ਕੋਲ ਸਭ ਕੁਛ ਹੀ ਆ। ਇਹ ਕਈਆਂ ਕੋਲ ਨੋਟ ਆ, ਕਈਆਂ ਕੋਲ ਵੋਟ ਆ, ਬਸ ਇਹਨਾਂ ਨਾਲ ਗੱਲ ਨਹੀਂ ਬਣਦੀ। ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਮ ਮਨ ਵਿੱਚ ਵਸਾ, ਹਰ ਮਨ ਧਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਫਿਰ ਸਾਰੀ ਦੁਨੀਆ ਹੀ ਜੈ ਜੈਕਾਰ ਕਰੇਗੀ। ਤੇ ਨਾਲੇ ਅਸਲੀ ਰਾਜ ਜਿਹੜਾ ਹੈ ਉਹ ਰੱਬ ਦੇ ਪਿਆਰਿਆਂ ਦਾ ਹੁੰਦਾ। ਬਸਤਾ ਟੁੱਟੀ ਚੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ, ਕਿਛ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਕਹਿੰਦੇ ਟੁੱਟੀ ਹੋਵੇ ਛੱਪਰੀ, ਕੱਪੜੇ ਹੋਣ ਪਾਟੇ, ਰੰਗ ਹੋਵੇ ਕਾਲਾ ਤੇ ਜਾਤ ਹੋਵੇ ਨੀਵੀਂ, ਸਾਖ ਸੰਬੰਧੀ ਕੋਈ ਨੇੜੇ ਢੁਕਦਾ ਨਾ ਹੋਵੇ, ਸਭ ਸਾਥ ਛੱਡ ਗਏ ਹੋਣ, ਛੱਪਰੀ ਚ ਰਹਿਣ ਵਾਲਾ ਹੋਵੇ, ਜੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਆ ਤੇ ਸਤਿਗੁਰੂ ਕਹਿੰਦੇ ਨੇ ਮੇਰੀਆਂ ਨਜ਼ਰਾਂ ਚ ਉਹ ਰਾਜ ਹੈ। ਆਖੋ ਸਤਨਾਮ, ਉਹ ਰਾਜ ਹੈ। ਰਾਜੇ ਦੇ ਅਰਥ ਨੇ ਰੱਜਿਆ ਹੋਇਆ, ਤੇ ਜਿੰਨੇ ਵੀ ਰਾਜੇ ਉਹਨਾਂ ਨੂੰ ਵੇਖੋ ਰੱਜ ਗਏ ਆ, ਨਹੀਂ ਰੱਜਿਆ ਕੋਈ, ਰੱਜਿਆ ਤੇ ਜਿਹੜਾ ਰੱਜ ਗਿਆ ਉਹ ਰਾਜਾ। ਚਾਹ ਗਈ ਚਿੰਤਾ ਮਿੱਟੀ, ਮਨੁਆ ਬੇਪਰਵਾਹ, ਜਿਸ ਕੋ ਕਿਛੂ ਨਾ ਚਾਹੀਏ ਸੋਈ ਸ਼ਹਿਨਸ਼ਾਹ। ਜਿਹਦੀ ਚਾਹਨਾ ਖਤਮ ਹੋ ਗਈ, ਜਿਹਦੀ ਡਿਮਾਂਡ ਖਤਮ ਹੋ ਗਈ, ਜਿਹਦੀ ਭੁੱਖ ਖਤਮ ਹੋ ਗਈ, ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦੀ ਚਿੰਤਾ ਖਤਮ ਹੋ ਗਈ, ਜਿਹਦੀ ਚਿੰਤਾ ਖਤਮ ਹੋ ਗਈ, ਬੇਪਰਵਾਹ ਹੋ ਗਿਆ, ਉਹੀ ਪਾਤਸ਼ਾਹ ਅਸਲੀ। ਜਿਹੜਾ ਬੰਦਾ ਕਹਿੰਦਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੇਰੀ ਭੁੱਖ ਖਤਮ, ਤੇ ਜਿਹਦੀ ਭੁੱਖ ਖਤਮ ਉਹਦਾ ਦੁੱਖ ਵੀ ਖਤਮ, ਅਸੀਂ ਸਭ ਦੁਖੀ ਹਾਂ। ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਉਹ ਰੋਗ ਤੋਂ ਰਹਿਤ ਆ ਸੱਚੇ ਪਾਤਸ਼ਾਹ, ਅਕਾਲ ਪੁਰਖ, ਜਾਂ ਜਿਹਦੇ ਅੰਦਰ ਵਾਹਿਗੁਰੂ ਬੈਠਾ ਉਹ ਰੋਗਾਂ ਤੋਂ ਰਹਿਤ ਆ। ਬਾਕੀ ਸਭ ਦੁਨੀਆ ਰੋਗੀ ਆ, ਜਿਹਨੂੰ ਮਰਜ਼ੀ ਵੇਖੋ ਹਰ ਕੋਈ ਰੋਗਾਂ ਦਾ ਗ੍ਰਸਿਆ ਹੋਇਆ, ਪਰ ਸਤ ਸੰਗਤ ਜਿੰਨੇ ਅਸੀਂ ਦੁਖੀ ਆ, ਦੁੱਖ ਕਿੱਥੋਂ ਆਏ ਨੇ, ਕਿੰਨੀਆਂ ਕੋਸ਼ਿਸ਼ਾਂ ਨੇ ਸੁਖੀ ਹੋ ਜਾਈਏ, ਦੁੱਖ ਲੈਣ ਨਹੀਂ ਜਾਂਦੇ, ਅਸੀਂ ਫਿਰ ਵੀ ਦੁਖੀ ਹੋ ਰਹੇ ਹਾਂ। ਕੋਈ ਪੂਰਨ ਤੌਰ ਤੇ ਵੇਖੋ ਕਿ ਕੋਈ ਵੀ ਸੁਖੀ ਨਹੀਂ, ਦੁੱਖ ਸਭ ਨੂੰ ਚਿੰਬੜੇ ਹੋਏ ਆ। ਪਰ ਮਰਜ ਕਹਿੰਦੇ ਨੇ ਜੜ ਫੜੋ, ਜੜ ਫੜੋ, ਦੁੱਖ ਮਟਾਉਣ ਲੱਗਿਆਂ ਤੇਰਾ ਦੁੱਖ ਮਿਟਿਆ ਨਹੀਂ ਹੁਣ ਤੱਕ। ਇੱਕ ਦੁੱਖ ਮਟਾਉਣਾ, ਦੂਜਾ ਹੋਰ ਤਿਆਰ ਹੋ ਜਾਂਦਾ, ਦੂਜਾ ਮਟਾਉਣਾ, ਤੀਜਾ ਤਿਆਰ ਹੋ ਜਾਂਦਾ, ਤੀਜਾ ਮਟਾਉਣਾ, ਚੌਥਾ ਹੋ ਜਾਂਦਾ। ਉਹ ਜੜ ਫੜਦਾ ਹੈ, ਦੁੱਖ ਪੈਦਾ ਹੀ ਤੇਰੀ ਭੁੱਖ ਤੋਂ ਹੁੰਦਾ। ਜੇ ਭੁੱਖ ਖਤਮ ਕਰ ਦਵੇ ਦੁੱਖ ਆਪੇ ਖਤਮ ਹੋ ਜਾਏਗਾ, ਭੁੱਖ ਤੋਂ ਬਾਅਦ ਦੁੱਖ। ਵੇਖੋ ਗੁਰਮੁਖੋ, ਮੋਟਰਸਾਈਕਲ ਕੋਲ ਜਾਂ ਬੱਸ ਤੇ ਚੜ ਕੇ ਜਾਂਦਾ, ਉਹਨਾਂ ਨੂੰ ਦੋ ਚਾਰ ਰੁਪਏ ਦਿੱਤੇ, ਦਫ਼ਤਰ ਪਹੁੰਚ ਗਿਆ, ਆਪਣਾ ਕੰਮ ਕੀਤਾ ਤੇ ਵਾਪਸ ਆ ਗਿਆ। ਪਰ ਹੁਣ ਇੱਕ ਦਿਨ ਬੱਸ ਵਿੱਚ ਬੈਠੇ ਦੀ ਨਜ਼ਰ ਪਈ, ਯਾਰ ਆ ਵੀ ਸਰਦਾਰ ਆ, ਇਹਦੇ ਕੋਲ ਤੇ ਆਪਣੀ ਗੱਡੀ ਆ। ਭੁੱਖ ਲੱਗ ਗਈ ਤੇ ਭੁੱਖ ਐਸੀ ਲੱਗੀ ਰਾਤ ਦੀ ਨੀਂਦਰ ਵੀ ਉੱਡ ਗਈ। ਕਈ ਵਾਰੀ ਸੁਪਨੇ ਚ ਵੀ ਗੱਡੀ ਤੇ ਫਿਰਦਾ, ਸੁਪਨੇ ਵੀ ਗੱਡੀ ਦੇ ਆਉਂਦੇ। ਭੁੱਖ ਲੱਗ ਗਈ ਤੇ ਚਿੰਤਾ ਵੱਧ ਗਈ। ਜੇ ਭੁੱਖ ਨਾ ਲੱਗਦੀ ਤੇ ਦੁੱਖ ਖੜਾ ਨਾ ਹੁੰਦਾ। ਇੱਕ ਕਮਰਾ ਸੀ, ਗੁਜ਼ਾਰਾ ਹੋ ਰਿਹਾ ਸੀ, ਜਿੱਦਣ ਵੱਡਾ ਘਰ ਵੇਖ ਆਇਆ ਉਦਣ ਤੋਂ ਭੁੱਖ ਲੱਗ ਗਈ ਵੀ ਇੱਦਾਂ ਦਾ ਫਲੈਟ ਚਾਹੀਦਾ। ਭੁੱਖ ਪੈਦਾ ਹੋਈ ਤੇ ਦੁੱਖ ਸਹੇੜ ਲਿਆ। ਇਸੇ ਕਰਕੇ ਗੁਰਮੁਖੋ ਸੱਚੇ ਪਾਤਸ਼ਾਹ ਕਹਿੰਦੇ ਨੇ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਤੇਰੇ ਨਾਮ ਤੋਂ ਬਿਨਾਂ ਜੇ ਕੁਝ ਹੋਰ ਮੰਗ ਲਿਆ ਨਾ, ਇਹ ਤੇ ਦੁੱਖ ਸਹੇੜ ਲੈ, ਸਿਰ ਦੁੱਖਾਂ ਕੇ ਦੁੱਖ। ਫਿਰ ਦੇਹੋ ਨਾਮ ਸੰਤੋਖੀ ਆ, ਉਤਰੈ ਮਨ ਕੀ ਭੁੱਖ। ਮਹਾਰਾਜ ਨਾਮ ਦੀ ਦਾਤ ਦਿਓ, ਮਨ ਦੀ ਭੁੱਖ ਖਤਮ ਕਰ ਦਿਓ, ਭੁੱਖ ਖਤਮ ਹੋ ਜਾਏਗਾ ਤੇ ਹੋ ਜਾਏਗੀ ਤੇ ਦੁੱਖ ਖਤਮ ਹੋ ਜਾਏਗਾ। ਨਾਮ ਦੇ ਨਾਲ ਹੀ ਰੱਜ ਹੋਣਾ, ਨਹੀਂ ਤੇ ਰੱਜ ਨਹੀਂ ਹੋ ਸਕਦਾ। ਬਿਨਾਂ ਸੰਤੋਖ ਨਹੀਂ ਪੂ ਰੱਜੈ, ਸੰਤੋਖ ਤੋਂ ਬਿਨਾਂ, ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਨਿਤਨੇਮ ਤੋਂ ਬਿਨਾਂ ਨਾ ਕੋਈ ਰੱਜਿਆ ਤੇ ਨਾ ਕੋਈ ਰੱਜ ਸਕਦਾ। ਤੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਹੈ, ਛੱਪਰੀਆਂ ਚ ਰਹਿਣ ਵਾਲੇ ਮੇਰੇ ਸਿੱਖ ਰਾਜੇ ਨੇ, ਜੇ ਨਾਮ ਉਹਨਾਂ ਦੇ ਪੱਲੇ ਹੋਏਗਾ। ਅੱਜ ਵੇਖਣ ਵਾਲੇ ਜਿਹੜੇ ਰਾਜੇ ਨਜ਼ਰ ਆ ਰਹੇ ਨੇ, ਉਹ ਰਾਜੇ ਨਹੀਂ, ਉਹ ਕੰਗਾਲ ਹਨ। ਕੋਈ ਵਿਰਲਾ ਹੋਏਗਾ ਮਹਾਰਾਜਾ ਰਣਜੀਤ ਸਿੰਘ ਵਰਗਾ, ਸਭ ਕੁਝ ਪਾ ਕੇ ਵੀ ਮਨ ਵਿੱਚ ਕਿੱਡੀ ਗਰੀਬੀ ਸੀ। ਕਹਿੰਦੇ ਨੇ ਕਾਬਲ ਦੀਆਂ ਕੰਧਾਂ ਤੀਕਰ ਪਾਉਂਦਾ ਮੈਂ ਕੂਕਰ ਹਾਂ, ਲੋਕੀ ਮੈਨੂੰ ਆਖਣ ਰਾਜਾ ਸੰਗਤਾਂ ਦਾ ਕੂਕਰ ਹਾਂ, ਮੈਂ ਸੰਗਤਾਂ ਦਾ ਦਾਸ ਹਾਂ। ਤੇ ਜਦੋਂ ਸਿੱਕਾ ਚੱਲਿਆ, ਜਿਵੇਂ ਸਾਡੇ ਨੋਟ ਛਪਦੇ ਨੇ ਉੱਤੇ ਫੋਟੋ ਲੱਗੀ ਹੁੰਦੀ ਹੈ ਨਾ, ਫੋਰਨ ਬਾਹਰਲਿਆਂ ਦੇਸ਼ਾਂ 'ਚ ਵੀ ਵੇਖਿਆ, ਰਾਣੀ ਦੀ ਫੋਟੋ, ਰਾਜੇ ਦੀ ਫੋਟੋ ਡਾਲਰਾਂ ਤੇ, ਪੌਂਡ ਉੱਤੇ। ਉਹ ਰਾਜਿਆਂ ਦੀਆਂ ਫੋਟੋਆਂ ਲਾਉਂਦੇ ਆ, ਰਾਣੀਆਂ ਦੀਆਂ ਫੋਟੋਆਂ ਲਾਉਂਦੇ ਆ। ਤੇ ਸਤਸੰਗਤ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਿੱਕਾ ਚੱਲਿਆ ਨਾ ਖਾਲਸੇ ਦਾ, ਤੇ ਮਹਾਰਾਜਾ ਸਾਹਿਬ ਨੂੰ ਕਹਿੰਦੇ ਤੁਹਾਡੀ ਫੋਟੋ ਲੱਗੇਗੀ ਉੱਤੇ। ਉਸ ਮੁਤਾਬਕ ਸਿੱਕਾ ਜਿਹੜਾ ਸੀ ਉੱਤੇ ਫੋਟੋ ਛਾਪੀ ਜਾਂਦੀ ਸੀ, ਅੱਜ ਵਾਲਾ ਕੰਮ ਨਹੀਂ ਸੀ। ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਮੇਰੀ ਫੋਟੋ ਕਾਹਦੀ? ਕਹਿੰਦੇ ਰਾਜ ਤੁਹਾਡਾ। ਕਹਿੰਦੇ ਮੇਰਾ ਤੇ ਰਾਜ ਹੀ ਨਹੀਂ, ਮਾਲਕ ਬਾਬਾ ਨਾਨਕ, ਬਾਬੇ ਨਾਨਕ ਦੀ ਫੋਟੋ ਲਾਓ, ਆਖੋ ਸਤਨਾਮ। ਮੇਰੀ ਕਾਹਦੀ? ਮੇਰੇ ਨਾਂ ਦਾ ਕਾਹਦਾ ਸਿੱਕਾ? ਜੇ ਸਿੱਕਾ ਚੱਲੇਗਾ ਨਾਨਕ ਸ਼ਾਹੀ, ਆਖੋ ਸਤਨਾਮ। ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਫੋਟੋ ਸਰੂਪ ਲੱਗਿਆ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦਾ ਸਰੂਪ ਲੱਗਿਆ, ਜਿਹੜਾ ਹਜ਼ੂਰ ਸਾਹਿਬ ਸਰੂਪ ਉਹ ਲੱਗਿਆ। ਉਹ ਸਿੱਕੇ ਅੱਜ ਵੀ ਮਿਲ ਜਾਣਗੇ ਕਦੇ ਵੇਖਿਓ, ਗੁਰੂ ਨਾਨਕ ਸਾਹਿਬ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ। ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਮਾਲਕ ਉਹ ਨੇ, ਮੈਂ ਤੇ ਚੌਂਕੀਦਾਰ ਹਾਂ ਇਸ ਰਾਜ ਦਾ, ਮੈਂ ਤੇ ਸੇਵਕ ਹਾਂ, ਮੈਂ ਕਾਹਦਾ ਰਾਜਾ? ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਗੀ ਕਰਨ ਵਾਲੇ, ਜਪ ਤਪ ਕਰਨ ਵਾਲੇ, ਛੱਪਰੀਆਂ ਚ ਬੈਠੇ ਵੀ ਰਾਜੇ ਆ। ਜਿੰਨਾ ਮਰਜ਼ੀ ਅਸੀਂ ਉੱਚੇ ਉੱਠਣ ਦੀ ਕੋਸ਼ਿਸ਼ ਕਰੀ ਜਾਈਏ, ਗੁਰੂ ਦੀਆਂ ਨਜ਼ਰਾਂ ਵਿੱਚ ਉਦਣ ਹੀ ਉੱਚੇ ਆ ਜਿੱਦਣ ਬੰਦਗੀ ਕਰਾਂਗੇ। ਸਤਸੰਗ ਜੀ, ਅਸਲ ਗੱਲ ਉਦਣ ਹੀ ਬਣੇਗੀ। ਹੇਮੇ ਦੀ ਛੱਪਰੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜਾਂਦੇ। ਹੇਮਾ ਕਹਿੰਦਾ ਗਰੀਬ ਦੀ ਛੱਪਰੀ 'ਚ ਚਰਨ ਪਾ ਦਿੱਤੇ, ਮਹਾਰਾਜ ਮੇਰੇ ਪੱਲੇ ਤੇ ਕੁਛ ਵੀ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ, ਹੇਮਿਆਂ ਜੋ ਤੇਰੇ ਕੋਲ ਆ ਉਹ ਕਿਸੇ ਕੋਲ ਵੀ ਨਹੀਂ। ਤੇਰੀ ਛੱਪਰੀ ਬੜੀ ਸੋਹਣੀ ਲੱਗਦੀ ਹੈ, ਤੇਰੀ ਛੱਪਰੀ 'ਚੋਂ ਨੂਰ ਵਰਦ, ਮੈਨੂੰ ਤੇਰੀ ਛੱਪਰੀ ਸੋਹਣੀ ਬੜੀ ਲੱਗਦੀ ਹੈ। ਅਸੀਂ ਆਪਣੇ ਘਰਾਂ ਨੂੰ ਬਾਹਰੋਂ ਖਲੋ ਕੇ ਵੇਹਨੇ, ਆਹਾ ਹਾ ਬੜਾ ਸੋਹਣਾ, ਕਿੰਨਾ ਸੋਹਣਾ ਫਲੈਟ ਮਿਲ ਗਿਆ ਮੈਨੂੰ, ਮੇਰਾ ਕਮਰਾ ਤੇ ਬੜਾ ਸਜਿਆ ਹੋਇਆ, ਤੇ ਜਿਹੜੇ ਗੁਰੂ ਨੂੰ ਮੱਥਾ ਟੇਕ ਲਿਆ ਸੱਚੇ ਪਾਤਸ਼ਾਹ ਨੂੰ ਵੀ ਪੁੱਛੋ ਵੀ ਤੈਨੂੰ ਵੀ ਸੋਹਣਾ ਲੱਗਦਾ, ਸੱਚੇ ਪਾਤਸ਼ਾਹ ਤੁਹਾਡੇ ਲਾਇਕ ਵੀ ਹੈ ਘਰ ਮੇਰਾ ਕਿਤੇ। ਜਿਹੜੇ ਘਰਾਂ ਦੇ ਵਿੱਚ 18-18 ਘੰਟੇ ਟੈਲੀਵਿਜ਼ਨ ਚੱਲਦੇ ਰਹਿੰਦੇ ਨੇ ਉਹ ਨਹੀਂ ਮਹਾਰਾਜ ਨੂੰ ਸੋਹਣੇ ਲੱਗਦੇ। ਗੁਰਮੁਖੋ ਆਪਣੇ ਘਰ ਨੂੰ ਏਦਾਂ ਦੇ ਸਜਾਓ, ਏਦਾਂ ਦੇ ਸਵਾਰੋ ਕਿ ਸਤਿਗੁਰ ਨੂੰ ਉਹ ਘਰ ਸੋਹਣੇ ਲੱਗਣ। ਇਹ ਹਿਮਿਆ ਗੱਲ ਸੁਣ, ਤੇਰੀ ਛੱਪਰੀ ਭਲੀ ਭਲੀ ਸੁਹਾਵੀ ਛੱਪਰੀ ਜਾਂ ਮੈਂ ਗੁਣ ਗਾਏ। ਤੇਰੀ ਛੱਪਰੀ ਭਲੀ ਆ, ਇਹ ਛੱਪਰੀ ਮੈਨੂੰ ਭੈੜੀ ਨਹੀਂ ਲੱਗਦੀ। ਤੇਰੀ ਛੱਪਰੀ ਚੋਂ ਤੇ ਨੂਰ ਵਰਦਾ, ਧੰਨ ਧੰਨ ਹੋਏ ਫਕੀਰਾ ਤੇਰੀ ਛੱਪਰੀ, ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ, ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ।
ਛੱਪਰੀ ਸੁਹਾਵੀ ਲੱਗਦੀ ਐ ਮੈਨੂੰ, ਛੱਪਰੀ ਸੁਹਾਵੀ ਲੱਗਦੀ ਐ,
ਛੱਪਰੀ ਸੁਹਾਵੀ ਲੱਗਦੀ ਐ, ਛੱਪਰੀ ਸੁਹਾਵੀ
ਲੱਗਦੀ ਐ,
ਜਿੱਥੇ ਵਸਦੇ ਮੇਰੇ ਪਿਆਰੇ ਮੈਨੂੰ ਛੱਪਰੀ ਸੁਹਾਵੀ ਲੱਗਦੀ ਐ, ਛੱਪਰੀ ਸੁਹਾਵੀ ਲੱਗਦੀ ਐ,
ਵਸਦੇ ਮੇਰੇ ਪਿਆਰੇ ਛੱਪਰੀ ਸੁਹਾਵੀ ਲੱਗਦੀ ਐ, ਛੱਪਰੀ ਸੁਹਾਵੀ ਲੱਗਦੀ
ਐ, ਵਸਦੇ ਮੇਰੇ ਪਿਆਰੇ ਛੱਪਰੀ ਸੁਹਾਵੀ ਲੱਗਦੀ ਐ, ਛੱਪਰੀ ਸੁਹਾਵੀ ਲੱਗਦੀ ਐ।
ਉਹ ਛੱਪਰੀਆਂ ਸੋਹਣੀਆਂ ਨੇ ਭਲੀ ਸੁਹਾਵੀ ਛਪਰੀ ਜਾਂ ਮੈਂ ਗੁਣ ਗਾਏ, ਕਿਤਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ। ਉਹ ਮਹਿਲ ਕਿਸੇ ਕੰਮ ਨਹੀਂ, ਮੈਨੂੰ ਉਹ ਮਹਿਲ ਸੋਹਣੇ ਨਹੀਂ ਲੱਗਦੇ, ਉਹ ਘਰ ਸੋਹਣੇ ਨਹੀਂ ਲੱਗਦੇ ਜਿਹਨਾਂ ਘਰਾਂ ਦੇ ਵਿੱਚ ਰੱਬ ਨੂੰ ਭੁਲਾ ਦਿੱਤਾ ਗਿਆ, ਜਿਹੜੇ ਘਰਾਂ ਚ ਕੋਈ ਬੰਦਗੀ ਨਹੀਂ ਕਰਦਾ। ਕਿਵੇਂ ਕਰਨਾ, ਅੱਜ ਵੀ ਕਈ ਸਿੱਖਾਂ ਦੇ ਘਰ ਸਿੱਖ ਅਖਵਾਉਣ ਵਾਲੇ ਲੋਕ ਹਨ ਐਸੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਇੱਕ ਵੀ ਸਵੇਰੇ ਉੱਠ ਕੇ ਨਿਤਨੇਮ ਨਹੀਂ ਕਰਦਾ, ਇੱਕ ਵੀ ਐਸਾ ਨਹੀਂ ਜਿਹਦੇ ਦਰਸ਼ਨ ਕਰ ਲਈਏ ਵੀ ਇਹ ਗੁਰਸਿੱਖ ਬਾਣੀ ਪੜਨ ਵਾਲਾ, ਨਿਤਨੇਮ ਕਰਨ ਵਾਲਾ। ਨਾ ਬੱਚੇ, ਨਾ ਬਜ਼ੁਰਗ, ਨਾ ਨੌਜਵਾਨ, ਤੇ ਉਹ ਘਰ ਸਵਰਗ ਹੈ, ਉਹ ਪ੍ਰਤੱਖ ਸਵਰਗ ਦੇ ਦਰਸ਼ਨ ਨੇ। ਜਿਹੜੇ ਘਰ ਚ ਜਾਓ ਤੇ ਪਰਿਵਾਰ ਦੇ ਸਾਰੇ ਮੈਂਬਰ ਸਵੇਰੇ ਪੋਥੀ ਸਾਹਿਬ ਹੱਥ ਵਿੱਚ ਫੜ ਕੇ ਗੁਟਕੇ ਹੱਥਾਂ ਵਿੱਚ ਲੈ ਕੇ ਨਿਤਨੇਮ ਕਰ ਰਹੇ ਹੋਣ, ਜਿਨ੍ਹਾਂ ਦੇ ਘਰਾਂ ਦੀਆਂ ਲਾਈਟਾਂ ਜਗ ਪੈਣ ਸਵੇਰੇ 3 ਵਜੇ, ਪਤਾ ਲੱਗ ਜਾਏ ਵੀ ਉੱਠ ਪਏ ਨੇ ਗੁਰੂ ਕੇ ਸਿੱਖ। ਇੰਗਲੈਂਡ ਵਿੱਚ ਰਾਤ ਦਾ ਦੀਵਾਨ ਲੱਗਾ, ਸਵੇਰੇ ਸਵੇਰੇ ਇਸ਼ਨਾਨ ਕਰਕੇ ਮੈਂ ਉਹ ਸਿੰਘ ਨੂੰ ਆਖਿਆ ਜਿਨ੍ਹਾਂ ਦੇ ਘਰ ਠਹਿਰੇ ਸਾਂ, ਮੈਂ ਕਿਹਾ ਥੋੜਾ ਚੱਲ ਕੇ ਆਈਏ, ਤੁਰ ਕੇ ਆਈਏ, ਨਾਲੇ ਆਪਾਂ ਤੁਰਦੇ ਤੁਰਦੇ ਬਾਣੀ ਪੜਾਂਗੇ। ਕਹਿੰਦਾ ਜੀ ਚਲੋ। ਪੰਜ ਸੱਤ ਜਣੇ ਸੀ, ਚੱਲਦੇ ਗਏ। ਦੋ ਤਿੰਨ ਕਿਲੋਮੀਟਰ ਲੰਘ ਗਏ, ਅੱਗੇ ਵਾਪਸ ਆ ਰਹੇ ਸਾਂ ਤੇ ਦੋ ਤਿੰਨ ਘਰਾਂ ਦੀਆਂ ਲਾਈਟਾਂ ਜਗਦੀਆਂ ਰਸਤੇ ਚ ਵੇਖੀਆਂ, ਦੋ ਤਿੰਨ ਘਰਾਂ ਦੀਆਂ। ਚਾਰ ਵਜੇ ਸੀ ਵਾਪਸ ਆਏ ਜਦੋਂ, ਤੇ ਮੈਂ ਪੁੱਛਿਆ, ਮੈਂ ਕਿਹਾ ਲਾਈਟਾਂ ਕਿਉਂ ਜਗਦੀਆਂ, ਬਾਕੀ ਤੇ ਸਭ ਸੁੱਤੇ ਪਏ, ਕਿਉਂਕਿ ਉਹ ਲੇਟ ਉੱਠਦੇ ਆ, ਪ੍ਰਸ਼ਾਦਾ ਰੋਟੀ ਵੀ ਉਹਨਾਂ ਦਾ ਇੱਦਾਂ ਦਾ ਹੀ ਆ ਵੀ ਤੁਰਦਿਆਂ ਤੁਰਦੇ ਹੀ ਖਾਣਗੇ, ਕੰਮ ਕਾਰਾਂ ਵਿੱਚ ਇੰਨੇ ਵਿਅਸਤ ਹਨ ਹਰ ਸਮੇਂ। ਤੇ ਸਤਸੰਗਤ, ਮੈਂ ਕਿਹਾ ਵੀ ਇਹ ਦੋ ਤਿੰਨ ਲਾਈਟਾਂ ਜਗਦੀਆਂ ਬਾਕੀ ਸਭ। ਉਹ ਮੈਨੂੰ ਆਖਣ ਲੱਗਾ, ਬਾਬਾ ਜੀ ਇਹ ਸਿੱਖਾਂ ਦੇ ਘਰ ਹੋਣਗੇ। ਮੈਂ ਕਿਹਾ ਕਿਉਂ? ਕਹਿੰਦੇ ਸਿੱਖ ਹੀ ਹੋਣਗੇ ਜਿਹੜੇ ਇਸ ਵੇਲੇ ਜਾਗਦੇ ਨੇ। ਆਖੋ ਸਤਨਾਮ, ਅੰਮ੍ਰਿਤ ਵੇਲਾ ਸੰਭਾਲਦੇ, ਇਹ ਤੇ ਬਹੁਤ ਘੱਟ। ਬਾਕੀ ਜੋ ਇੱਥੋਂ ਦੇ ਵਸਨੀਕ ਪੱਕੇ ਲੋਕ ਹਨ, ਇਹ ਸਵੇਰੇ ਉੱਠ ਕੇ ਬਾਣੀ ਨਹੀਂ ਪੜ੍ਹਦੇ। ਜਿਨ੍ਹਾਂ ਦੀ ਇਸ ਵੇਲੇ ਲਾਈਟਾਂ ਜਗ ਰਹੀਆਂ ਨੇ, ਪਤਾ ਲੱਗਦਾ ਵੀ ਗੁਰਸਿੱਖ ਹੋਣਗੇ। ਸਾਡਿਆਂ ਘਰਾਂ ਦੀ ਪਛਾਣ ਇਹ ਹੋਵੇ, ਸਾਡੇ ਮੂੰਹ ਤੇ ਦਾੜਾ ਰੱਖਿਆ, ਸਿਰ ਤੇ ਪੱਗ ਬੰਨੀ, ਅਸੀਂ ਸਰਦਾਰ, ਅਸੀਂ ਬੜੇ ਸਿੱਖ। ਸਿੱਖ ਦਾ ਪਤਾ ਤੇ ਜੀਵਨ ਤੋਂ ਲੱਗਦਾ। ਮਰਦ ਦਾ ਬਚਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜੇ ਗੁਰਸਿੱਖਾ ਤੇਰੇ ਚ ਨਿਆਰਾਪਨ ਹੋਏਗਾ ਤੇ ਮੈਂ ਆਪਣਾ ਤੇਜ ਤੈਨੂੰ ਦੇ ਦਿਆਂਗਾ, ਬੋਲੇਗਾ ਤੂੰ ਪਿੱਛੇ ਤੇਰੇ ਮੈਂ ਹੋਵਾਂਗਾ, ਮੈਂ ਹਮੇਸ਼ਾ ਤੇਰੇ ਅੰਗ ਸਾਂਗਾ। ਜੇ ਨਿਆਰਾ ਰਹੇਗਾ, ਨਿਆਰਾ ਰਹਿ ਭੇਡਾਂ ਚ ਨਾ ਰਲ ਜਾਈ, ਆਖੋ ਸਤਨਾਮ। ਭੇਡਾਂ ਚ ਨਾ ਰਲ, ਤੇਰੇ ਚ ਨਿਆਰਾਪਨ ਚਾਹੀਦਾ, ਤੂੰ ਸਿੱਖ ਮੇਰਾ ਤਾਂ ਆ। ਤੇ ਗੁਰਮੁਖੋ ਨਿਆਰਾਪਨ ਕੀ ਆ? ਸਾਰੀ ਦੁਨੀਆ ਰੌਲਾ ਪਾ ਰਹੀ ਆ, ਵਿਆਹ ਹੋ ਰਿਹਾ, ਸ਼ਾਦੀ ਹੋ ਰਹੀ ਆ, ਭੰਗੜੇ ਪੈ ਰਹੇ ਨੇ, ਕਈ ਭੁੱਲ ਜਾਂਦੇ ਨੇ ਵੀ ਰਹਿ ਰਸ ਪੜਨੀ। ਪਰ ਨਿਆਰਾਪਨ ਇਹ ਆ, ਲੋਕ ਆਪਣੇ ਕੰਮਾਂ ਚ ਲੱਗੇ ਆ, ਸਿੱਖ ਨੂੰ ਜਾਣਾ ਤੇ ਪੈਂਦਾ, ਦੁਨਿਆਵੀ ਗ੍ਰਿਸ਼ਤੀ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ, ਵਿਆਹ ਤੇ ਸੱਦਿਆ ਤੇ ਜਾਣਾ ਤੇ ਪਏਗਾ ਬੱਚਿਆਂ ਸਮੇਤ। ਪਰ ਉਹ ਉਸ ਰੰਗ ਤਮਾਸ਼ੇ ਵਿੱਚ ਨਹੀਂ ਪੈਂਦਾ, ਉਹ ਇੱਕ ਸਾਈਡ ਤੇ ਬਹਿ ਕੇ ਬਾਹਰਲੇ ਪਾਸੇ ਜਾ ਕੇ ਵੀ ਆਪਣੀ ਰਹਿ ਰਸ ਕਰੀ ਆਉਂਦਾ। ਆਖੋ ਸਤਨਾਮ। ਰਾਤ ਵੇਲੇ ਪਾਲਟੀਆਂ ਚੱਲ ਰਹੀਆਂ ਨੇ, ਖਾਣ ਚੱਲ ਖਾਣਾ ਹੋ ਰਿਹਾ, ਗਾਉਣ ਵਜਾਉਣ ਹੋ ਰਿਹਾ, ਪਰ ਉਹ ਆਪਣਾ ਅੰਮ੍ਰਿਤ ਵੇਲਾ ਨਹੀਂ ਖਜਾਉਂਦਾ, ਉਹ ਸਵੇਰ ਦਾ ਨਿਤਨੇਮ ਨਹੀਂ ਛੱਡਦਾ ਕਦੇ। ਜਿਹੜੇ ਪੱਕੇ ਆ, ਨਿਆਰਾਪਨ ਇਹੀ ਆ। ਜੇ ਅਸੀਂ ਲੋਕਾਂ ਵਿੱਚ ਰਲ ਗਏ, ਦੁਨੀਆਂ ਵਿੱਚ ਰਲ ਗਏ, ਭੇਡਾਂ ਵਾਲਾ ਕੰਮ ਹੋ ਗਿਆ, ਭੇਡ ਚਾਲ ਬਣ ਗਈ, ਪਿੱਛੇ ਪਿੱਛੇ ਅਸੀਂ ਲੱਗ ਪਏ, ਫਿਰ ਸਾਡਾ ਕਾਹਦਾ ਨਿਆਰਾਪਨ ਆ? ਤੇ ਸੱਚੇ ਪਾਤਸ਼ਾਹ ਕਹਿੰਦੇ ਆ, ਜਾਵੇ ਇਹ ਗਹਿ ਵਿਪਰਨ ਕੀ ਰੀਤ, ਫਿਰ ਮੈਂ ਨਾ ਕਰੋ ਇਹਨ ਕੀ ਪ੍ਰਤੀਤ। ਜਦੋਂ ਵਿਪਰਨਾ ਵਾਲੀਆਂ ਰੀਤਾਂ ਕਰੇਗਾ ਤੇ ਮੈਂ ਇਹਦਾ ਭਰੋਸਾ ਨਹੀਂ ਕਰਾਂਗਾ, ਫਿਰ ਮੇਰਾ ਭਰੋਸਾ ਟੁੱਟ ਜਾਏਗਾ। ਤੇ ਨਿਆਰਾਪਨ ਸਾਡੇ ਵਿੱਚ ਕੀ ਆ? ਮੇਰੇ ਕਹਿਣ ਦੀ ਗੱਲ ਨਹੀਂ, ਅਸੀਂ ਸਾਰੇ ਆਪੋ ਆਪਣੇ ਮਨਾਂ 'ਚ ਝਾਤੀ ਪਾ ਕੇ ਵੇਖੀਏ, ਸਾਡੇ 'ਚ ਨਿਆਰਾਪਨ ਹੈ? ਅੰਮ੍ਰਿਤ ਧਾਰੀ ਆ, ਦਾੜਾ ਪ੍ਰਕਾਸ਼ ਆ, ਤੇ ਸਵੇਰੇ ਜੇ ਉੱਠਣਾ ਨਹੀਂ, ਬਾਣੀ ਪੜ੍ਹਨੀ ਨਹੀਂ, ਤੇ ਖਿਮਾ ਕਰਨਾ ਤੁਸੀਂ ਪੋਤਰਿਆਂ ਨੂੰ ਕਿਹੜੇ ਮੂੰਹ ਨਾਲ ਕਹੋਗੇ ਸਿੱਖ ਬਣ? ਤੂੰ ਕਹੇਗਾ ਬਾਪੂ ਤੂੰ ਮੈਨੂੰ ਸਿੱਖ ਬਣਨ ਕੀ ਕਹਿੰਦਾ? ਅਮਰ ਸ਼ਕ ਨੂੰ ਮੈਨੂੰ ਪਤਾ ਤੂੰ ਕਿੱਡਾ ਕਮਰਤ ਧਾਰੀ ਹੈ, ਸਵੇਰੇ ਉੱਠ ਕੇ ਤੇ ਮੂੰਹ ਨਹੀਂ ਧੋਂਦਾ, ਮੈਂ ਸਕੂਲ ਇਸ਼ਨਾਨ ਕਰਕੇ ਜਾਂਦਾ, ਤੂੰ ਸਵੇਰੇ ਉੱਠ ਕੇ ਕਦੇ ਵਾਹਿਗੁਰੂ ਨਹੀਂ ਕਹਿੰਦਾ, ਤੂੰ ਮੈਨੂੰ ਕੀ ਕਹੇਗਾ ਵੀ ਤੂੰ ਪਾਠ ਕਰ, ਤੂੰ ਅੰਮ੍ਰਿਤ ਛਕ ਲੈ? ਮੈਨੂੰ ਪਤਾ ਹੈ ਅੰਮ੍ਰਿਤ ਧਾਰੀ ਇਹੋ ਜਿਹਾ ਹੁੰਦਾ। ਅੰਮ੍ਰਿਤ ਧਾਰੀ ਦਾ ਜੀਵਨ ਤੇ ਵੱਖਰਾ ਹੋਣਾ ਚਾਹੀਦਾ, ਦੁਨੀਆਂ ਦਾ ਵੱਖਰਾ ਹੋਣਾ ਚਾਹੀਦਾ। ਤੇ ਜੇ ਅਸੀਂ ਅੰਮ੍ਰਿਤ ਧਾਰੀ ਹਾਂ, ਜੇ ਅਸੀਂ ਗੁਰਸਿੱਖ ਹਾਂ, ਆਪਣੇ ਆਪ ਨੂੰ ਸਿੰਘ ਕਹਾਉਂਦੇ ਹਾਂ, ਤੇ ਗੁਰਮੁਖੋ ਆਪਣੇ ਜੀਵਨ ਵਿੱਚ ਕ੍ਰਾਂਤੀ ਲੈ ਕੇ ਆਈਏ, ਤੇ ਸਾਨੂੰ ਫਿਰ ਸਾਡੇ ਬੱਚਿਆਂ ਨੂੰ ਕਹਿਣ ਦੀ ਲੋੜ ਨਹੀਂ ਅੰਮ੍ਰਿਤ ਛਕੋ, ਸਾਡੇ ਵੱਲ ਵੇਖ ਕੇ ਹੀ ਉਹਨਾਂ ਦਾ ਜੀਵਨ ਬਣ ਜਾਣਾ। ਉਹਨੂੰ ਪਤਾ ਮੇਰਾ ਬਾਪੂ ਇਕੱਲਾ ਬਾਪੂ ਨਹੀਂ, ਇਹ ਬਾਪੂ ਮੇਰਾ ਸਾਧੂ ਆ, ਇਹ ਸਵੇਰੇ ਸਵੇਰੇ ਭਜਨ ਕਰਦਾ ਬਹਿ ਕੇ ਦੋ ਤਿੰਨ ਘੰਟੇ, ਮੇਰਾ ਪਿਤਾ ਹੈ ਸਵੇਰੇ ਗੁਰਦੁਆਰੇ ਜਾਂਦਾ ਰੋਜ਼, ਮੇਰਾ ਪਿਤਾ ਰੋਜ਼ ਦੋ ਤਿੰਨ ਘੰਟੇ ਇਸ਼ਨਾਨ ਕਰਕੇ ਲਾਉਂਦਾ। ਬੱਚਿਆਂ ਨੂੰ ਫਿਰ ਕਹਿਣ ਦੀ ਲੋੜ ਨਹੀਂ, ਉਹਨਾਂ ਨੇ ਆਪੇ ਹੀ ਤੇਰਾ ਪ੍ਰੈਕਟੀਕਲੀ ਜੀਵਨ ਵੇਖ ਕੇ ਉਹਨਾਂ ਦਾ ਜੀਵਨ ਬਣ ਜਾਣਾ। ਇੱਕ ਹੁਣ ਇੱਥੇ ਸੁਣਾਉਣਾ, ਇੱਦਾਂ ਦਾ ਜੀਵਨ ਹੁੰਦਾ, ਇੱਦਾਂ ਦਾ ਹੁੰਦਾ, ਇੱਦਾਂ ਦਾ ਹੁੰਦਾ, ਤੇ ਤੁਸੀਂ ਘਰਾਂ ਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਵਿਖਾਓ ਵੀ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਤੇ ਬੱਚੇ ਜੀਵਨ ਬਣਾ ਲੈਣਗੇ। ਅੱਜ ਕੱਲ੍ਹ ਟੀਵੀਆਂ 'ਚ ਜੋ ਵੇਖਦੇ ਨੇ ਉਹਦਾ ਪ੍ਰਭਾਵ ਕਬੂਲ ਰਹਿੰਦੇ, ਜਿੱਦਾਂ ਦੇ ਐਕਟਰਾਂ ਦੇ ਵਾਲ ਵੇਖਦੇ ਨੇ ਉਦੋਂ ਵੱਧ ਕੱਟ ਲੈਂਦੇ, ਜਿੱਦਾਂ ਦੇ ਉਹਨਾਂ ਦੇ ਫੈਸ਼ਨ ਵੇਖਦੇ ਨੇ ਉਦਾਂ ਦਾ ਫੈਸ਼ਨ ਇਹ ਬਣਾ ਲੈਂਦੇ। ਤੇ ਤੁਸੀਂ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਐਕਟਰ ਇੱਕ ਪਾਸੇ ਰਹਿ ਗਏ, ਤੁਸੀਂ ਵਿਖਾਓ ਖਾਲਸਾ ਕਿਹੋ ਜਿਹਾ, ਆਹ ਖਾਲਸਾ ਜਿਹੜਾ ਸਵੇਰੇ 2 ਵਜੇ ਉੱਠਦਾ, ਆਹ ਖਾਲਸਾ ਜਿਹੜਾ 2 ਘੰਟੇ ਸਿਮਰਨ ਕਰਦਾ, ਆਹ ਖਾਲਸਾ ਜਿਹੜਾ ਨਿਤਨੇਮ ਕਰਦਾ ਬਾਣੀ ਪੜ੍ਹਦਾ, ਤੇ ਕਿਵੇਂ ਫਿਰ ਬੱਚੇ ਦੂਜੇ ਪਾਸੇ ਚਲੇ ਜਾਣਗੇ? ਗੁਰਮੁਖੋ ਉਹ ਛੱਪਰੀਆਂ 'ਚ ਵੀ ਰਹੋਗੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਿੱਖਾ ਮੈਨੂੰ ਤੇਰੀ ਛੱਪਰੀ ਵੀ ਸੋਹਣੀ ਲੱਗਦੀ। ਆਖੋ ਸਤਨਾਮ। ਉਹ ਘਰ ਸੋਹਣੇ ਲੱਗਦੇ ਨੇ ਤੇ ਗੁਰਮੁਖੋ ਜ਼ਰੂਰ ਇਹ ਬੇਨਤੀ ਪ੍ਰਵਾਨ ਕਰਿਓ, ਆਪਣੇ ਘਰਾਂ ਨੂੰ ਇਦਾਂ ਦਾ ਸਜਾਓ ਜਿਹੜਾ ਗੁਰੂ ਨੂੰ ਸੋਹਣਾ ਲੱਗੇ, ਇਦਾਂ ਦਾ ਯਤਨ ਕਰੋ। ਹੁਣ ਤੁਹਾਡੀ ਸ਼ਿਕਾਇਤ ਵਿੱਚ ਕਈਆਂ ਦੀ ਹੋਏਗੀ, ਮੈਂ ਤੇ ਹਾਂ ਚੰਗਾ, ਹੁਣ ਮੁੰਡਾ ਪੀਂਦਾ ਕੀ ਕਰੀਏ, ਉਹ ਲੈ ਆਉਂਦਾ ਬੋਤਲ ਉਹਦਾ ਕੀ ਕਰੀਏ। ਪਰ ਕੋਈ ਗੱਲ ਨਹੀਂ, ਜੇ ਆਪਣਾ ਇੱਕ ਪਾਸਾ ਤੇ ਰੱਖੋ, ਇੱਕ ਕਮਰਾ ਹੈ ਉਹਦੇ ਵਿੱਚ ਹੀ ਘੱਟ ਤੋਂ ਘੱਟ ਕੋਸ਼ਿਸ਼ ਕਰੋ ਵੀ ਹਰ ਸਮੇਂ ਬਾਣੀ ਚੱਲੇ, ਬਾਣੀ ਦੀ ਟੇਪ ਚੱਲੇ, ਉਹਦੇ ਵਿੱਚ ਸਿਮਰਨ ਚੱਲੇ, ਘੱਟ ਤੋਂ ਘੱਟ ਇੱਕ ਤੇ ਹੋਵੇ। ਹੌਲੀ ਹੌਲੀ ਉਹਦੇ ਵੱਲ ਵੇਖ ਕੇ ਫਿਰ ਅੱਗੇ ਅੱਗੇ ਜੀਵਨ ਬਣੇਗਾ। ਇਹੀ ਬੇਨਤੀ ਮੇਰੀ ਭੈਣਾਂ ਨੂੰ ਆ ਕਿ ਮਾਤਾਵਾਂ ਜਿਹੜੀਆਂ ਨੇ ਉਹ ਜੀਵਨ ਉੱਚਾ ਸੁੱਚਾ ਬਣਾਉਣ। ਜੇ ਗੁਰਦੁਆਰੇ ਆਉਂਦਿਆਂ ਜਾਂਦਿਆਂ ਚੁਗਲੀਆਂ ਹੀ ਕਰਨੀਆਂ ਤੇ ਇੱਕ ਦੂਜੀ ਦੇ ਸੂਟ ਹੀ ਵੇਖਣੇ ਨੇ ਵੀ ਆਹ ਕਿੰਨੇ ਦਾ ਤੇ ਆਹ ਕਿੰਨੇ ਦਾ, ਇਹ ਗਹਿਣੇ ਹੀ ਵੇਖਣੇ ਆ ਤੇ ਫਿਰ ਨਹੀਂ ਗੱਲ ਬਣਨੀ। ਭੈਣਾਂ ਵੀ ਆਪਣੇ ਜੀਵਨ ਉੱਚੇ ਸੁੱਚੇ ਬਣਾਉਣ ਤਾਂ ਜੋ ਬੱਚਿਆਂ ਨੂੰ ਕਹਿਣਾ ਹੀ ਨਾ ਪਵੇ, ਉਹ ਆਪਣੇ ਆਪ ਆਖਣ ਕੇ ਅਸੀਂ ਅੰਮ੍ਰਿਤ ਛਕਣ। ਸਿੱਖ ਚੌਥੇ ਮਹਿਕ ਆਉਣੀ ਚਾਹੀਦੀ ਹੈ। ਜੇ ਸ਼ਰਾਬੀ ਗਲੀ ਵਿੱਚੋਂ ਲੰਘ ਜਾਂਦਾ, ਸ਼ਰਾਬ ਦੀ ਬਦਬੂ ਖਿਲਾਰ ਜਾਂਦਾ। ਆ ਵੇਖਦੇ ਹੋ ਸਟੇਸ਼ਨਾਂ ਤੇ ਕੋਈ ਇੱਕ ਵੀ ਸਿਗਰਟ ਬੀੜੀ ਪੀਣ ਵਾਲਾ ਵੇਖੋ, ਕਿੱਦਾਂ ਸਾਰੇ ਪਤਾ ਲੱਗ ਜਾਂਦਾ। ਕਿੱਥੇ ਦੂਰ ਖੜਾ ਵੀ ਕੋਈ ਪੀ ਰਿਹਾ, ਕਿੱਡੀ ਦੂਰ ਤੱਕ ਉਹਦੀ ਬਦਬੂ ਆ ਰਹੀ ਹੁੰਦੀ। ਤੇ ਸਤਸੰਗ ਜੀ, ਗੁਰੂ ਕਾ ਸਿੱਖ ਜਿਹੜਾ ਉਹਦੇ ਚੋਂ ਵੀ ਮਹਿਕ ਆਉਣੀ ਚਾਹੀਦੀ ਆ ਨਾਮ ਦੀ, ਜਿੱਥੋਂ ਲੰਘੇ ਜਿੱਥੇ ਉਹ ਰਾਤ ਕੱਟੇ ਉਹਨਾਂ ਦਾ ਵੀ ਜੀਵਨ ਬਣਾਵੇ। ਜਿੱਥੇ ਕਿਤੇ ਰਾਤ ਕੱਟ ਕੇ ਆਓ, ਪਰਿਵਾਰ ਵਾਲਿਆਂ ਵਿੱਚੋਂ ਇੱਕ ਨਾ ਇੱਕ ਮੈਂਬਰ ਜ਼ਰੂਰ ਆਖੇ, ਗੁਰਸਿੱਖਾ ਕਿਹੜੇ ਗੁਰੂ ਦਾ ਸੇਵਕ ਹੈ, ਮੈਨੂੰ ਵੀ ਉਹਦਾ ਸਿੱਖ ਬਣਾ। ਆਖੋ ਸਤਨਾਮ। ਜੇ ਸਵੇਰੇ ਉੱਠਾਂਗੇ, ਬਾਣੀ ਪੜ੍ਹਾਂਗੇ, 2-3 ਘੰਟੇ ਇਸ਼ਨਾਨ ਕਰਕੇ ਸਿਮਰਨ ਨਿਤਨੇਮ ਚਲਾਵਾਂਗੇ, ਤੇ ਜਦੋਂ ਤੱਕ ਦਿਨ ਚੜ੍ਹੇਗਾ, ਪਰਿਵਾਰ ਵਿੱਚੋਂ ਇੱਕ ਅੱਧਾ ਮੈਂਬਰ ਤੇ ਆਖੇਗਾ ਹੀ ਨਾ ਕਿ ਗੁਰਸਿੱਖਾ ਧਾਨੇ ਤੂੰ ਰਾਤ ਕੱਟਣ ਆਇਆ, ਉਹ ਸਾਧੂਆਂ ਤੂੰ ਦੱਸ ਕਿਹੜੇ ਗੁਰੂ ਦਾ ਸਿੱਖ। ਤੇ ਜੇ ਅੰਮ੍ਰਿਤਧਾਰੀ ਜਾ ਕੇ ਸੁੱਤਾ ਤੇ ਪਰਿਵਾਰ ਵਾਲੇ ਰਿਸ਼ਤੇਦਾਰ ਆਖਣ, ਭਾਈ ਸਾਹਿਬ ਜੀ, ਭਾਈਆ ਜੀ, ਉੱਠੋ ਇਸ਼ਨਾਨ ਕਰੋ, ਕੋਈ ਲੋੜ ਨਹੀਂ। ਫਿਰ ਅਗਲਾ ਚਾਹ ਲੈ ਆਵੇ ਨਾਲ ਪਾਣੀ ਦਾ ਗਲਾਸ ਵੀ, ਆਹ ਲਓ ਫਿਰ ਇੱਥੇ ਹੀ ਮੂੰਹ ਧੋ ਲਓ ਚਾਹ। ਲੈ, ਸ਼ੇਰਾਂ ਨੇ ਵੀ ਕਦੇ ਮੂੰਹ ਧੋਤੇ ਆ? ਅੱਜ ਅੱਗੇ ਸ਼ੇਰ ਜੰਗਲਾਂ 'ਚ ਮਿਲਦੇ ਸੀ, ਅੱਜ ਕੱਲ੍ਹ ਬਿਸਤਰਿਆਂ 'ਚ ਲੱਭਦੇ ਆ। ਇਸ਼ਨਾਨ ਵੀ ਨਹੀਂ, ਨਿਤਨੇਮ ਵੀ ਨਹੀਂ, ਉੱਥੇ ਕੋਈ ਮੂੰਹ ਵੀ ਨਹੀਂ ਧੋਣਾ, ਉੱਦਾਂ ਹੀ ਚਾਹ ਛਕੀ ਜਾਣੀ ਹੈ। ਤੇ ਉਹ ਤੇ ਫਿਰ ਗਲਤ ਪ੍ਰਚਾਰ ਕਰ ਰਹੇ ਨੇ, ਉਹਨਾਂ ਵੱਲ ਵੇਖ ਕੇ ਤੇ ਲੋਕ ਆਖਣਗੇ ਇਹ ਅੰਮ੍ਰਿਤਧਾਰੀ, ਇਹ ਸਿੱਖ। ਤੇ ਸਿੱਖਾਂ ਦੇ ਜੀਵਨ ਤੇ ਬੜੇ ਨਿਆਰੇ ਸਨ, ਬੜਾ ਨਿਆਰੇ ਜੀਵਨ ਸਨ ਗੁਰਸਿੱਖਾਂ ਦੇ। ਬੜੀ ਵੱਡੀ ਬੰਦਗੀ ਕਰਨ ਵਾਲੇ, ਜਪ ਤਪ ਕਰਨ ਵਾਲੇ, ਘਾਲਣਾ ਘਾਲਣ ਵਾਲੇ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਹੋਣਾ ਨੇ ਮੱਸੇ ਦਾ ਸਿਰ ਵੱਢਿਆ। ਤੇ ਗੁਰਮੁਖੋ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੁੰਦੀ। ਜਿਵੇਂ ਅੱਜ ਵੀ ਗੁਰਮੁਖ ਪਿਆਰੇ ਕਈ ਕਹਿੰਦੇ ਸੀ, ਮੈਨੂੰ ਮਿਲੇ, ਕਹਿੰਦੇ ਵੀ ਲੋਕ ਬਾਬਾ ਦੀਪ ਸਿੰਘ ਤੇ ਵੀ ਕਿੰਤੂ ਪਰੰਤੂ ਕਰਦੇ ਆ ਵੀ ਉਹਨਾਂ ਬਿਨਾਂ ਸਿਰ ਤੋਂ ਨਹੀਂ ਲੜੇ। ਤੇ ਮੈਂ ਉਹਨਾਂ ਨੂੰ ਅਰਜ਼ ਕੀਤੀ ਸੀ, ਮੈਂ ਕਿਹਾ ਆਪਾਂ ਦੀਵਾਨ 'ਚ ਬੇਨਤੀ ਕਰਾਂਗੇ, ਪਰ ਕਰਨ ਲੰਬਾ ਹੈ ਬਹੁਤ, ਇਸ ਕਰਕੇ ਟੂਕ ਮਾਤਰ ਨਾਲ ਗੱਲ ਨਹੀਂ ਬਣਨੀ, ਆਪਾਂ ਨੂੰ ਉਹਨਾਂ ਦਾ ਸਾਰਾ ਜੀਵਨ ਵਿਚਾਰਨਾ ਪੈਣਾ। ਉਹਦੇ ਵਾਸਤੇ ਫਿਰ ਆਪਾਂ ਅੱਜ ਨਹੀਂ ਕੱਲ੍ਹ ਦੇ ਦੀਵਾਨ 'ਚ ਹਾਜ਼ਰੀ ਭਰਾਂਗੇ, ਸਾਰਾ ਹੀ ਦੀਵਾਨ ਧਿਆਨ ਦੇਣਾ। ਸਤਸੰਗ ਜੀ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੁੰਦੀ। ਜੇ ਇਬਾਦਤ ਹੋਵੇ, ਬੰਦਗੀ ਹੋਵੇ ਤੇ ਕੁਰਬਾਨੀ ਫੇਰ ਹੁੰਦੀ ਹੈ। ਮੈਦਾਨੇ ਜੰਗ ਵਿੱਚ ਜੂਝਣ ਵਾਲਿਆਂ ਕੋਲ ਨਾਮ ਦੀ ਬਰਕਤ ਹੁੰਦੀ ਹੈ। ਜਿੰਨਾ ਚਿਰ ਨਾਮ ਦੀ ਬਰਕਤ ਨਹੀਂ, ਉਹਨਾਂ ਚਿਰ ਤਲਵਾਰਾਂ ਨਹੀਂ ਚੱਲਦੀਆਂ, ਜੇ ਚੰਗੀ ਵਿਚਾਰ ਪਿੱਛੇ ਨਾ ਹੋਵੇ। ਤੇ ਸਤਸੰਗ ਜੀ, ਮਾੜੀ ਕੰਬੋ ਕੀ ਪਿੰਡ ਸੀ ਭਾਈ ਸੁੱਖਾ ਸਿੰਘ ਦਾ, ਤੇ ਭਾਈ ਮਹਿਤਾਬ ਸਿੰਘ ਦਾ ਨਗਰ ਸੀ ਮੀਰਾਂ ਕੋਟ, ਦੋਵਾਂ ਦੇ ਵੱਖੋ ਵੱਖਰੇ ਨਗਰ ਸਨ। ਸੁੱਖਾ ਸਿੰਘ ਨੇ ਅੰਮ੍ਰਿਤ ਛਕਿਆ, ਅੰਮ੍ਰਿਤ ਸਰਾ ਕੇ ਗੁਰਸਿੱਖਾਂ ਦਾ ਜੀਵਨ ਵੇਖਿਆ, ਪ੍ਰਭਾਵ ਕਬੂਲ ਲਿਆ। ਕਿਉਂਕਿ ਜੇ ਅੱਗੇ ਕਦੇ ਹੋਲਾ ਮਹੱਲਾ ਹੁੰਦਾ ਸੀ ਨਾ ਆਨੰਦਪੁਰ ਸਾਹਿਬ, ਉੱਥੇ ਵਾਹਿਗੁਰੂ ਵਾਹਿਗੁਰੂ ਦੀਆਂ ਗੂੰਜਾਂ ਪੈਂਦੀਆਂ ਸੀ, ਕਿਉਂਕਿ ਸਿੱਖ ਸਿੱਖ ਨੂੰ ਮਿਲਦਾ ਸੀ ਤੇ ਫਤਿਹ ਬੁਲਾਉਂਦਾ ਸੀ। ਅੱਜ ਕੱਲ੍ਹ ਫਤਿਹ ਤੇ ਬੁਲਾਵਾਂਗੇ, ਪਰ ਬੁਲਾਵਾਂਗੇ ਉਹਨੂੰ ਜਿਹਨੂੰ ਜਾਣਦੇ ਹਾਂ, ਦੂਜੇ ਨੂੰ। ਪਰ ਉਹਨਾਂ ਦਾ ਆਪਸ 'ਚ ਪਿਆਰ ਦਾ ਨਾਤਾ ਸੀ, ਗੁਰ ਭਾਈਆਂ ਸੀ, ਤੇ ਜਦੋਂ ਇਕੱਠੇ ਹੋਣਾ ਉਹਨਾਂ ਨੇ ਇੱਕ ਦੂਜੇ ਨੂੰ ਫਤਿਹ ਬੁਲਾਉਣੀ, ਨਿਮਰਤਾ ਹੱਥ ਜੋੜ ਕੇ, ਤੇ ਜਿਹੜਾ ਵੇਖਦਾ ਸੀ ਉਹ ਗੁਰੂ ਕਦੇ ਘਰ ਦਾ ਪ੍ਰਭਾਵ ਕਬੂਲਦਾ ਸੀ। ਅੱਜ ਕੱਲ੍ਹ ਤੇ ਜਿੰਨੀਆਂ ਲੜਾਈਆਂ ਗੁਰਦੁਆਰਿਆਂ 'ਚ ਨੇ ਇੰਨੀਆਂ ਬਾਹਰ ਨਹੀਂ ਹੁੰਦੀਆਂ, ਇੰਨੇ ਝਗੜੇ ਬਾਹਰ ਨਹੀਂ ਹੁੰਦੇ। ਬਾਹਰਲਿਆਂ ਦੇਸ਼ਾਂ ਵਿੱਚ ਵੇਖੀਦਾ ਉਹਨਾਂ ਕੋਲ ਇੱਕੋ ਹੀ ਥਾਂ ਹੈ ਇਕੱਠੇ ਹੋਣ ਦੀ। ਇਹ ਤੇ ਮੈਂ ਬਾਅਦ ਵੀ ਬੇਨਤੀ ਕਰਨਾ ਹੁੰਦਾ ਹਰ ਸਟੇਜ 'ਚ। ਭਾਈ ਸੁੱਖਾ ਸਿੰਘ ਕਹਿਣ ਲੱਗਾ, ਮੈਂ ਸੱਚੇ ਪਾਤਸ਼ਾਹ ਦੀ ਮੇਰੇ ਤੇ ਕਿਰਪਾ ਹੋ ਗਈ ਆ, ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਬੁਰਾ ਨਹੀਂ ਹੋ ਗਈ, ਮੇਰਾ ਜੀਵਨ ਬਦਲ ਗਿਆ।